ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰ ਹੈ ਜਿਨ ਕੋ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹੋ ਵਾਹੋ ਸੇ ਜਨ ਸਦਾ ਕਰ ਹੈ ਜਿਨ ਕੋ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੋ ਵਾਹੋ ਕਰਹਿ ਸੇ ਜਨ ਸੋਹਣੇ ਹਰ ਤਿਨਕੈ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖ ਹੋ ਪੀ ਵਾਹੋ ਵਾਹੋ ਕਰੇ ਨਾਨਕ ਵਾਹੋ ਵਾਹੋ ਜੋ ਕਰ ਹੈ ਹਉ ਤਨ ਮਨ ਤਿਨ ਕਉ ਦੇਉ ਵਾਹੋ ਵਾਹੋ ਹਿਰਦੈ ਉਚਰਾ ਮੁਖ ਹੋ ਪੀ ਵਾਹੋ ਵਾਹੋ ਕਰੇ ਨਾਨਕ ਵਾਹੋ ਵਾਹੋ ਜੋ ਕਰ ਹੈ ਹਉ ਤਨ ਮਨ ਤਿਨ ਕਉ ਦੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗ ਜੀਓ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸਭ ਦਾ ਗਾਵਿਆ ਸੁਣਿਆ ਥਾਏ ਪਾਵਨ ਧੰਨ ਗੁਰੂ ਰਾਮਦਾਸ ਆਪਣੇ ਦਰ ਤੇ ਸਰਬੱਤ ਦੀਆਂ ਹਾਜ਼ਰੀਆਂ ਲਾ ਲੈਣ ਖੁਸ਼ੀਆਂ ਬਖਸ਼ਣ। ਇਹ ਪਾਵਨ ਅਸਥਾਨ ਜਿਸ ਦੀ ਧੂੜ ਨੂੰ ਹਰ ਜੀਵ ਤਰਸਦਾ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਕਦੋਂ ਦਰਸ਼ਨ ਦੀਦਾਰੇ ਹੋਣ, ਉਸ ਪਾਵਨ ਅਸਥਾਨ ਤੇ ਪਹੁੰਚ ਕੇ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਵਡਭਾਗੀ ਜੀਵੜੇ ਹਨ ਜਿਹੜੇ ਇੱਥੇ ਆਏ ਔਰ ਸੁਰਤ ਜੁੜ ਗਈ। ਅੰਮ੍ਰਿਤ ਵੇਲੇ ਜੋ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਗੁਜਰੀ ਕੀ ਵਾਰ ਵਿੱਚੋਂ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਲੋਕ ਹਨ, 17ਵੀਂ ਪੌੜੀ ਇਸ ਦੇ ਨਾਲ ਇਹ ਸਲੋਕ ਹਨ ਔਰ 515 ਅੰਕ ਤੇ ਇਹ ਪਾਵਨ ਹੁਕਮ ਅੱਜ ਦਾ ਸੁਭਾਏ ਮਾਨ ਹੈ। ਭਾਈ ਸਾਹਿਬ ਜੀ ਨੇ ਆਪ ਜੀ ਨੂੰ ਮੂਲ ਪਾਠ ਸਰਵਣ ਕਰਵਾਇਆ ਹੈ। ਮੈਂ ਆਰੰਭ ਵਿੱਚ ਬੇਨਤੀ ਕਰਾਂ, ਵਾਹ ਸ਼ਬਦ ਨੂੰ ਕਹਿ ਦਿੰਦੇ ਹਾਂ ਪਰ ਇਸ ਵਿੱਚ ਲੀਨ ਹੋਣਾ ਇੰਨਾ ਹੀ ਮੁਸ਼ਕਲ ਹੈ ਜਿਵੇਂ ਕੋਈ ਜਿਉਂਦਾ ਮਰਨਾ ਕਬੂਲ ਕਰੇ। ਜਿਸ ਨੂੰ ਕਿਹਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਭਨਾ ਕੀ ਰੇਣਕਾ ਉਹੀ ਹੋਵੇਗਾ, ਰੇਣ ਹੁੰਦੀ ਚਰਨ ਧੂੜ, ਜਿਹੜਾ ਹੰਕਾਰ ਛੱਡ ਦੇਵੇ। ਅਤੇ ਹੰਕਾਰ ਛੱਡਣਾ ਬਹੁਤ ਔਖਾ, ਬੰਦਾ ਸਰੀਰ ਵੀ ਛੱਡ ਸਕਦਾ। ਅਨੇਕਾਂ ਹੰਕਾਰੀ ਮੌਤ ਦੇ ਮੂੰਹ ਵਿੱਚ ਜਾ ਪਏ, ਪਰ ਹੰਕਾਰ ਛੱਡਣਾ ਬਹੁਤ ਮੁਸ਼ਕਲ ਹੈ। ਵਾਹ ਵਾਹ ਦੀ ਦੁਨੀਆ ਐਸੀ ਹੈ, ਇੱਥੇ ਜਿਹੜਾ ਪਹੁੰਚ ਜਾਏ ਬਾਕੀ ਸਭ ਕੁਝ ਥੱਲੇ ਰਹਿ ਜਾਂਦਾ। ਇਸ ਯੁੱਗ ਵਿੱਚ ਮਨੁੱਖਤਾ ਨੇ ਜੇ ਬਹੁਤ ਵੱਡਾ ਕੋਈ ਨੁਕਸਾਨ ਕੀਤਾ ਹੈ ਤਾਂ ਉਹ ਇਹ ਹੈ ਕਿ ਵਾਹ ਵਾਹ ਗੁਆ ਬੈਠਾ ਹੈ। ਅਸਚਰਜ ਤਾਂ ਇਹ ਚਲੀ ਗਈ ਕਿਉਂਕਿ ਬੰਦਾ ਬਹੁਤ ਗਿਆਨਵਾਨ ਹੋ ਗਿਆ, ਜਿਹੜੀ ਗੱਲ ਕਰੋ ਕਹਿੰਦਾ ਮੈਂ ਜਾਣਦਾ। ਬੱਚੇ ਵੀ ਜਾਣਦੇ ਨੇ, ਬਜ਼ੁਰਗ ਵੀ ਜਾਣਦੇ ਨੇ, ਬੁੱਢੇ ਵੀ ਜਾਣਦੇ ਨੇ, ਸਭ ਕੁਛ ਹੀ ਮੈਂ ਤੇ ਜਾਣਦਾ ਹਾਂ। ਹਾਲਾਂਕਿ ਜਾਣਦਾ ਇਹ ਕੁਛ ਵੀ ਨਹੀਂ, ਥੋੜ੍ਹੀ ਜਿਹੀ ਸਮਝ ਉਸ ਦਾਤੇ ਦੀ ਦਿੱਤੀ ਹੋਈ ਹੈ ਅਤੇ ਉਸ ਨੂੰ ਪਾ ਕੇ ਗੁਮਾਨ ਕਰਦਾ ਹੈ ਮੈਂ ਤੇ ਸਭ ਕੁਛ ਜਾਣਦਾ ਹਾਂ। ਸਿਆਣੇ ਜਦੋਂ ਵਾਹ ਵਾਹ ਦੀ ਦੁਨੀਆ 'ਚ ਉਤਰੇ ਤਾਂ ਕੱਲ੍ਹ ਉਹਨਾਂ ਨੇ ਕਹੀ, ਕਹਿਣ ਲੱਗੇ ਵਾਹ ਮੂੰਹ ਕਦੋਂ ਨਿਕਲਦਾ? ਜਦੋਂ ਕੋਈ ਸਮਝ ਵਿੱਚ ਨਾ ਆਵੇ ਤੇ ਬੰਦਾ ਵਿਸਮਾਦ ਦੇ ਦੇਸ਼ ਚਲਾ ਜਾਏ, ਅਸਚਰਜ ਹੋ ਜਾਏ, ਕਹਿੰਦਾ ਵਾਹ। ਪਰ ਜਿਸ ਗੱਲ ਨੂੰ ਤੁਸੀਂ ਜਾਣਦੇ ਹੋ ਉਸ ਲਈ ਵਾਹ ਨਿਕਲਣਾ ਬੜਾ ਮੁਸ਼ਕਲ, ਬੰਦਾ ਇਹ ਤੇ ਜਾਣਦਾ। ਜਿਸ ਨੂੰ ਜਾਣਦੇ ਹੋ ਉਸ ਲਈ ਵਾਹ ਕਿੱਥੇ? ਵਾਹ ਉਸ ਲਈ ਸਾਡੀ ਸਮਝ ਤੋਂ ਪਾਰ ਹੋਵੇ ਤੇ ਮੂੰਹੋਂ ਨਿਕਲਦਾ ਵਾਹ। ਵਾਹ ਬੰਦਾ ਗੁਆ ਬੈਠਾ ਤੇ ਕਹਿੰਦਾ ਮੈਂ ਸਭ ਕੁਛ ਜਾਣਦਾ। ਬਲਕਿ ਇੱਕ ਗੱਲ ਹੋਰ ਕਹਾਂ, ਸਿੱਖਣ ਵਾਲੇ ਤੇ ਘੱਟ ਨੇ, ਹਰ ਬੰਦਾ ਸਿਖਾਉਣ ਵਾਸਤੇ ਤਿਆਰ ਆ। ਮੈਂ ਐਸਾ ਵੇਖਿਆ, ਔਰ ਅੱਖਾਂ ਨਾਲ ਆਪ ਫੀਸ ਦੇ ਕੇ ਬੰਦਾ ਡਾਕਟਰ ਦੇ ਪਾਸ ਗਿਆ ਵਿਖਾਉਣ ਦੀ ਬਜਾਏ, ਉਹ ਡਾਕਟਰ ਨੂੰ ਛਿੱਕ ਆਈ ਤੇ ਕਹਿਣ ਲੱਗਾ ਜੀ ਜ਼ੁਕਾਮ ਹੋਇਆ ਤੁਹਾਨੂੰ, ਮੈਂ ਤੁਹਾਨੂੰ ਇੱਕ ਕਾੜਾ ਦੱਸਣਾ, ਉਹ ਪੀਓ ਠੀਕ ਹੋ ਜਾਓਗੇ। ਹੱਦ ਹੋ ਗਈ। ਡਾਕਟਰ ਨਾਲੋਂ ਵੀ ਉਹ ਤੇ ਜ਼ਿਆਦਾ ਜਾਣਦਾ ਪਿਆ, ਉਸ ਨੂੰ ਵੀ ਕਾੜਾ ਦੱਸਦਾ ਪਿਆ। ਜਿਸ ਬੰਦੇ ਨੂੰ ਕੁਛ ਵੀ ਪਤਾ ਨਹੀਂ ਉਹ ਦੂਸਰੇ ਨੂੰ ਦਵਾਈ ਦੱਸਦਾ, ਇਹ ਖਾ ਲਓ। ਜੇ ਪੁੱਛੋ ਤੂੰ ਖਾਧੀ, ਕਹਿੰਦਾ ਨਹੀਂ ਮੈਂ ਨਹੀਂ ਖਾਧੀ, ਤੂੰ ਜ਼ਰੂਰ ਖਾ, ਮਾਰੀਆਂ ਜੀ ਇਹ ਤੇਰੇ ਭਾਗ, ਪਰ ਦਵਾਈ ਮੈਂ ਜ਼ਰੂਰ ਦੱਸਾਂਗਾ। ਮਤ ਬੰਦਾ ਹਰ ਇੱਕ ਨੂੰ ਦਿੰਦਾ ਪਿਆ, ਬੰਦਾ ਤੇ ਬਹੁਤ ਗਿਆਨਵਾਨ ਹੋ ਗਿਆ। ਇੱਕ ਆਲਮ ਨੇ ਕਿਹਾ ਸੀ, ਵਿੱਦਿਆ ਪੜ੍ਹ ਕੇ ਇੰਨੀ ਸਮਝ ਮੈਨੂੰ ਆਈ ਹੈ ਕਿ ਕੁਛ ਵੀ ਨਹੀਂ ਜਾਣਿਆ। ਹਮਨੇ ਜਾਣਾ ਥਾ ਕਿ ਇਲਮ ਸੇ ਕੁਛ ਜਾਣੇਂਗੇ, ਜਾਣਾ ਤੋ ਇਹ ਜਾਣਾ ਕਿ ਨਾ ਜਾਣਾ ਕੁਛ ਵੀ। ਕਿੰਨੀਆਂ ਕਿਤਾਬਾਂ ਬੰਦੇ ਪੜ੍ਹ ਲਈਆਂ, 10-20-50 ਹਜ਼ਾਰ, 10 ਹਜ਼ਾਰ, ਬਾਕੀ ਕਿੰਨੀਆਂ ਰਹਿੰਦੀਆਂ ਨੇ? ਜੋ ਪੜ੍ਹਿਆ ਤੇ ਕਿਣਕਾ ਵੀ ਨਹੀਂ, ਜੋ ਸਿੱਖਿਆ ਬਹੁਤ ਥੋੜ੍ਹਾ ਹੈ, ਅਜੇ ਤੇ ਬਹੁਤ ਜ਼ਿਆਦਾ, ਕੁਛ ਵੀ ਨਹੀਂ ਸਿੱਖਿਆ। ਲੇਕਿਨ ਅਭਿਮਾਨ ਬੜਾ ਜ਼ਿਆਦਾ ਹੈ ਕਿ ਮੈਂ ਜ਼ਿਆਦਾ ਜਾਣਦਾ। ਇੱਕ ਪੰਕਤੀ ਹੈ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਹਰ ਬੰਦਾ ਸੋਚਦਾ ਮੇਰੇ ਤੋਂ ਪਹਿਲੇ ਤੇ ਆਇਆ ਹੀ ਕੋਈ ਨਹੀਂ, ਵਿਦਵਾਨ ਹਾਂ ਤੇ ਮੈਂ ਹਾਂ, ਜੋ ਮੈਂ ਜਾਣਦਾ ਹਾਂ ਇਹ ਤੇ ਦੂਸਰੇ ਜਾਣਦੇ ਹੀ ਨਹੀਂ। ਬੰਦੇ ਰੱਬ ਦੇ ਇਹ ਥੋੜ੍ਹੀ ਜੀ ਕਿਣਕਾ ਮਾਤਰ ਤੈਨੂੰ ਅਕਲ ਦਿੱਤੀ ਹੈ, ਪਾ ਕੇ ਗੁਮਾਨ ਨਾ ਕਰ, ਹੰਕਾਰ ਨਾ ਕਰ, ਰੱਬ ਦੀ ਰਜ਼ਾ ਵਿੱਚ ਆ ਤੇ ਵਾਹ ਵਾਹ ਕਰਨਾ ਸਿੱਖ। ਮੈਂ ਇੱਕ ਦੋ ਦ੍ਰਿਸ਼ਟਾਂਤ ਤੁਹਾਡੇ ਨਾਲ ਸਾਂਝੇ ਕਰਾਂ। ਇਹਨੇ ਨਾਰਦ ਜਾ ਰਹੇ ਸਨ ਬੈਕੁੰਠ, ਤੇ ਇੱਕ ਤਪੱਸਵੀ ਪੁੱਛਦਾ ਜਿਸ ਨੂੰ 90 ਸਾਲ ਹੋ ਗਏ ਸਨ ਤਪੱਸਿਆ ਕਰਦੇ ਹਾਂ। ਕਹਿਣ ਲੱਗਾ ਜਾ ਕੇ ਪੁੱਛ ਕੇ ਆਈ ਕਿੰਨੀ ਤਪੱਸਿਆ ਹੋਰ ਤੇ ਮੈਨੂੰ ਦਰਸ਼ਨ ਹੋਣਗੇ। ਨਾਰਦ ਨੇ ਵੇਖਿਆ ਇੱਕ ਹੋਰ ਹੈ, ਉਹ ਵੀ ਇੱਕ ਤਾਰਾ ਲੈ ਕੇ ਬੈਠਾ ਕੀਰਤਨ ਕਰਦਾ। ਉਹ ਕਹਿਣ ਲੱਗਾ ਤੇਰਾ ਵੀ ਪੁੱਛਿਆ ਮੈਂ। ਉਹ ਕਹਿਣ ਲੱਗਾ ਤੇਰੀ ਮਰਜ਼ੀ। ਆਇਆ ਤੇ ਤਪੱਸਵੀ ਨੂੰ ਕਹਿਣ ਲੱਗਾ ਆ ਜਿਸ ਰੁੱਖ ਥੱਲੇ ਬੈਠਾ ਇਹਦੇ ਪੱਤੇ ਗਿਣ, ਇੰਨੇ ਜਨਮ ਤਪ ਕਰੇਗਾ ਤੇ ਦਰਸ਼ਨ ਹੋਣਗੇ। ਗੁੱਸੇ ਚ ਆਇਆ, ਕਮੰਡਲ ਉਹਨੇ ਇੱਕ ਪਾਸੇ ਸੁੱਟਿਆ, ਤੂਣਾ ਬੁਝਾ ਦਿੱਤਾ, ਚਿਮਟਾ ਸੁੱਟ ਕੇ ਗੁੱਸੇ ਚ ਕਹਿਣ ਲੱਗਾ ਨਹੀਂ ਮਿਲਣਾ ਤੇ ਨਾ ਸਹੀ। ਰੁੱਖ ਦੇ ਪੱਤੇ ਇੰਨੇ ਜਨਮ ਕਿਹੜਾ ਤਪ ਕਰੇ, ਮੈਂ 90 ਸਾਲ ਹੋ ਗਏ ਤਪ ਕਰਦਿਆਂ। ਵੈਸੇ ਤਪ ਤਪ ਕੇ ਨਾ ਤਪੱਸਵੀ ਕ੍ਰੋਧੀ ਹੋ ਹੀ ਜਾਂਦੇ ਨੇ। ਦੁਰਵਾਸ਼ਾ ਦੀ ਕਥਾ ਪੜ੍ਹੋ, ਹਰ ਇੱਕ ਨੂੰ ਸਰਾਪ ਦੇ ਹੀ ਜਾਂਦਾ ਤਪੱਸਵੀ ਸੀ। ਕਹਿੰਦੇ ਨੇ ਜਿਸ ਵੇਲੇ ਦੂਸਰੇ ਨੂੰ ਕੀਰਤਨੀਆਂ ਨੂੰ ਜਾ ਕੇ ਕਿਹਾ ਤੂੰ ਵੀ ਸੁਨੇਹਾ ਲੈ ਲੈ, ਕਹਿਣ ਲੱਗਾ ਹਾਂ ਦੱਸੋ। ਖੁਸ਼ੀ ਨਾਲ ਉਛਲਿਆ, ਉੱਠ ਕੇ ਖਲੋ ਗਿਆ। ਕਹਿਣ ਲੱਗਾ ਜਿਸ ਰੁੱਖ ਥੱਲੇ ਬੈਠਾ ਹੈ ਪੱਤੇ ਗਿਣ ਲੈ, ਇੰਨੇ ਜਨਮ ਇਹ ਕੀਰਤਨ ਕਰਦਾ ਰਹੇਗਾ ਤੇ ਤਾਂ ਤੈਨੂੰ ਮਿਲੇਗਾ, ਤਾਂ ਦਰਸ਼ਨ ਹੋਣਗੇ। ਉਹ ਤੇ ਖੁਸ਼ੀ ਨਾਲ ਉਛਲਿਆ ਤੇ ਕਹਿਣ ਲੱਗਾ ਵਾਹ ਵਾਹ ਵਾਹ। ਕਹਿਣ ਲੱਗਾ ਇੰਨਾ ਖੁੱਲ੍ਹਾ ਟਾਈਮ ਮੈਨੂੰ ਦੇ ਦਿੱਤਾ ਕੀਰਤਨ ਕਰਨ ਲਈ। ਵਾਕਿਆ ਹੀ ਰਾਗੀ ਜਥੇ ਆਉਂਦੇ ਨੇ, ਕਿੰਨਾ ਕੁ ਟਾਈਮ ਦਿੰਦੇ ਆ, ਘੰਟਾ ਕਰ ਲਓ, ਡੇਢ ਘੰਟਾ ਕਰ ਲਓ, ਅੱਧਾ ਘੰਟਾ, ਕਹਿੰਦਾ ਇੰਨਾ ਖੁੱਲ੍ਹਾ ਟਾਈਮ। ਵਾਹ ਵਾਹ ਜਦੋਂ ਕੀਤਾ ਪਰਮਾਤਮਾ ਨੇ ਗੱਲ ਬੱਕੜੀ ਪਾ ਲਈ। ਕਹਿਣ ਲੱਗੇ ਤੇਰੇ ਇੱਕ ਵਾਹ ਤੋਂ ਸੈਂਕੜੇ ਯੁੱਗ ਤਪ ਕੁਰਬਾਨ ਕੀਤਾ ਜਾ ਸਕਦਾ ਹੈ। ਵਾਹ ਵਾਹ ਦੀ ਦੁਨੀਆਂ ਵਿੱਚ ਹੁੰਦਾ ਕੀ ਹੈ, ਹਉਮੈ ਨਹੀਂ ਰਹਿੰਦੀ, ਤੂੰ ਹੀ ਤੂੰ ਹੈ, ਤੂੰ ਬੇਅੰਤ ਹੈ। ਕੁਛ ਬਾਣੀ ਦੇ ਪ੍ਰਮਾਣ ਆਪਦੇ ਸਾਹਮਣੇ ਰੱਖਾਂ, ਤੂੰ ਆਸ਼ਚਰਜ, ਪਰਮਾਤਮਾ ਨਾ ਗਿਣਿਆ ਜਾਂਦਾ, ਨਾ ਮਿਣਿਆ ਜਾਂਦਾ, ਨਾ ਤੋਲਿਆ ਜਾਂਦਾ, ਉਹ ਕੀ ਹੈ, ਆਸ਼ਚਰਜ। ਤੂੰ ਆਸ਼ਚਰਜ, ਕੁਦਰਤ ਤੇਰੀ ਬਿਸਮਾ। ਜਿਨ੍ਹਾਂ ਦਾ ਵਾਹ ਪਿਆ ਉਹਨਾਂ ਇਹ ਨਹੀਂ ਆਖਿਆ ਕਿ ਦੱਸਦੇ ਹਾਂ ਕੀ ਪਾਇਆ ਕਿੱਡਾ ਵੱਡਾ, ਨਹੀਂ, ਬਿਸਮਨ ਬਿਸਮ ਭਏ ਬਿਸਮਾਦ, ਵਿਸਮਾਦ ਅਵਸਥਾ ਵਿੱਚ ਚਲੇ ਗਏ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਪੱਟਾਂ ਦੇ ਸਵਈਆਂ ਵਿੱਚ ਇੱਕ ਸਵਈਆ ਹੈ, ਗੁਰ ਅਮਰਦਾਸ ਕਰਤਾਰ ਕੀਓ ਵਸ। ਗੁਰੂ ਅਮਰਦਾਸ ਜੀ ਨੇ ਕਰਤਾਰ ਨੂੰ ਇੰਜ ਵਸ ਵਿੱਚ ਕਰ ਲਿਆ ਜਿਵੇਂ ਨਵ ਜਨਮਿਆ ਬੱਚਾ ਮਾਂ ਨੂੰ ਵਸ ਵਿੱਚ ਕਰ ਲੈਂਦਾ, ਉਸ ਨੂੰ ਤੇ ਅਜੇ ਬੋਲਣਾ ਵੀ ਨਹੀਂ ਆਉਂਦਾ, ਪਰ ਮਾਂ ਸਾਰੇ ਕੰਮ ਛੱਡ ਕੇ ਉਸੇ ਦੀ ਸੰਭਾਲ ਕਰਦੀ ਹੈ। ਕਿਸੇ ਗਿਆਨ ਦੇ ਕਾਰਨ ਨਹੀਂ, ਪ੍ਰੇਮ ਦੇ ਕਾਰਨ, ਬੱਚੇ ਨਾਲ ਪ੍ਰੇਮ ਹੈ। ਕਹਿੰਦੇ ਨੇ ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਓ, ਆਖਿਆ ਤੂੰ ਵਾਹ ਅਸ਼ਚਰਜ ਹੈ, ਤੇਰਾ ਅੰਤ ਨਹੀਂ, ਤੂੰ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਮਨ ਵਿੱਚ ਪਹਿਲੋਂ ਮਿਥ ਲਿਆ ਕਿ ਇੰਨਾ ਕੁ ਮੁੱਲ ਹੈ ਰੱਬ ਦਾ, ਇੰਨੇ ਕੁ ਤਪ ਨਾਲ ਮਿਲ ਜਾਏਗਾ, ਇੰਨੇ ਜਪ ਨਾਲ ਮਿਲ ਜਾਏਗਾ, ਇੰਨੇ ਪਾਠਾਂ ਨਾਲ ਮਿਲ ਜਾਏਗਾ, ਫਿਰ ਬੇਅੰਤ ਤੇ ਨਾ ਰਹੇ ਆ। ਉਸ ਨੂੰ ਕਿਹਾ ਵਾਹ ਵਾਹ। ਇੱਕ ਸਾਈ ਬੁੱਲੇ ਸ਼ਾਹ ਹੋਏ ਨੇ ਬੜੀ ਸੁੰਦਰ ਗੱਲ ਕਹੀ, ਕਹਿੰਦੇ ਨੇ ਜਿਹੜੇ ਇਹ ਵੀ ਕਹਿੰਦੇ ਨੇ ਹਵਾ ਆਦਮ ਤੋਂ ਬਾਕੀ ਸਾਰੇ ਮਨੁੱਖਾਂ ਦਾ ਜਨਮ ਹੋਇਆ, ਬਹਿਸ਼ਤ ਦੇ ਬਾਗ ਵਿੱਚੋਂ ਆਇਆ, ਉਹ ਕਹਿੰਦਾ ਅੰਦਾਜ਼ਾ ਇਹ ਸਾਰਾ ਵਿਸਮਾਦ ਹੈ, ਮੈਨੂੰ ਕੋਈ ਪਤਾ ਨਹੀਂ ਮੈਂ ਕੌਣ ਹਾਂ, ਕਿੱਧਰੋਂ ਆਇਆ, ਰੱਬ ਜਾਣਦਾ ਮੈਂ ਕੌਣ ਹਾਂ, ਨਾ ਮੈਂ ਹਵਾ ਆਦਮ ਦਾ ਜਾਇਆ, ਨਾ ਮੈਂ ਮੁਲਕ ਆਦਮ ਥੀ ਆਇਆ, ਨਾ ਪਾਣੀ ਨਾ ਪਾਉਣ, ਬੁੱਲਾ ਕੀ ਜਾਣਾ ਮੈਂ ਕੌਣ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਸਰੀਰ ਵਿੱਚ ਕੌਣ ਰਹਿੰਦਾ, ਸਾਨੂੰ ਹੈ ਕੋਈ ਪਤਾ। ਬੁੱਲੇ ਦੀ ਤੇ ਗੱਲ ਛੱਡੋ, ਸਾਨੂੰ ਪਤਾ ਹੈ ਕਿ ਪਿਛਲੇ ਜਨਮ ਵਿੱਚ ਕਿੱਧਰੋਂ ਆਏ ਹਾਂ, ਅੱਗੋਂ ਕਿਹੜੇ ਪਾਸੇ ਜਾਣਾ ਹੈ, ਤੇ ਅਸਰਜ ਹੈ ਤੇ ਵਾਹ ਵਾਹ। ਪਰ ਬੰਦਾ ਸਿਆਣਾ ਬਣ ਕੇ ਤੇ ਦੋ ਚਾਰ ਵਾਂਗੂ ਮਿਥਦਾ, ਮੈਂ ਸਭ ਕੁਝ ਕਰ ਲਵਾਂਗਾ, ਇੱਕ ਪੈਗੰਬਰ ਹੋਏ ਨੇ ਮੂਸਾ, ਯਹੂਦੀਆਂ ਦੇ ਆਗੂ, ਕਹਿੰਦੇ ਨੇ ਖੁਦਾ ਨਾਲ ਗੱਲਾਂ ਕਰਦਾ ਸੀ ਤੇ ਇੱਕ ਦਿਨ ਕਹਿਣ ਲੱਗਾ ਮੈਂ ਵੇਖਣਾ ਚਾਹੁੰਦਾ, ਤੇ ਉਹ ਕਹਿਣ ਲੱਗੇ ਬਚਨਾਂ ਨਾਲ ਸਬਰ ਕਰ, ਤੇਰੇ ਕੋਲ ਅੱਖਾਂ ਨਹੀਂ ਵੇਖ ਸਕੇ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਇੱਕ ਬਚਨ ਕਿਹਾ, ਦਿਲ ਦੇ ਕੋਨੇ ਚੋਂ ਆਵਾਜ਼ ਆਉਂਦੀ ਸਹੀ, ਨਹੀਂ ਵੇਖ ਸਕੇਗਾ ਇਹ ਇੰਦਰੇ ਉਸ ਦਾ ਅੰਤ ਨਹੀਂ ਪਾ ਸਕ। ਅਗੋਚਰ ਤਾਂ ਹੀ ਕਿਹਾ, ਇੰਦਰੀਆਂ ਦੀ ਪਹੁੰਚ ਤੋਂ ਪਰਾਂ। ਆਵਾਜ਼ ਦੇ ਲੰਤਰਾਨੀ ਹਰ ਦਮ ਬਗੋਸ਼ੇ ਦਿਲ, ਦਿਲ ਦੇ ਕੋਨੇ ਚੋਂ ਆਵਾਜ਼ ਆ ਰਹੀ ਸੀ, ਨਹੀਂ ਨਹੀਂ ਵੇਖ ਸਕੇਗਾ। ਮੂਸਾ ਮਗਰ ਬਾਦੀਦ ਨਹੀਂ ਦੀਦਾਰ ਮੇਰਾ ਵਧ, ਜ਼ਿੱਦ ਕੀਤੀ ਉਹ ਕਹਿਣ ਲੱਗੇ ਲੈ ਤੈਨੂੰ ਇੱਕ ਝਲਕ ਵਿਖਾਵਾਂ। ਵਿਖਾਈ ਤੇ ਅੱਖਾਂ ਚੋਂ ਦੇ ਆ ਗਈਆਂ, ਅੱਖਾਂ ਬੰਦ ਹੋ ਗਈਆਂ, ਪਹਾੜ ਸੜ ਕੇ ਸੁਰਮਾ ਬਣ ਗਿਆ ਜਿਸ ਤੇ ਸੀ। ਕਹਿਣ ਲੱਗੇ ਤੇ ਇੱਕ ਝਲਕ ਹੈ ਮੂਸਾ, ਤੇਰੇ ਕੋਲ ਅਜੇ ਤੱਕ ਵੇਖਣ ਵਾਲੀ ਉਹ ਅੱਖ ਨਹੀਂ, ਤੂੰ ਵਾਹ ਵਾਹ ਕਰ। ਸਤਿਗੁਰਾਂ ਨੇ ਕਿਹਾ ਵਾਹ ਵਾਹ ਦੀ ਦੁਨੀਆਂ ਵਿੱਚ ਆ ਜਾਓ, ਇੱਥੇ ਹਉਮੈ ਮੁੱਕ ਜਾਏਗੀ, ਨਹੀਂ ਤੇ ਹਉਮੈ ਬਣੀ ਰਹੇਗੀ। ਮੈਂ ਜਾਣਦਾ ਗਿਆਨ ਦਾ ਗੁਮਾਨ ਐਸਾ ਹੈ, ਗੁਮਾਨ ਤੇ ਵੈਸੇ ਕੋਈ ਵੀ ਇਹ ਲੈ ਡੁੱਬੇਗਾ। ਹੰਕਾਰ ਹੀ ਬੁਰੀ ਚੀਜ਼ ਹੈ, ਕਿਸੇ ਚੀਜ਼ ਦਾ ਵੀ ਹੋਵੇ ਹੰਕਾਰ ਹੀ ਤੇ ਮੁਕਾਉਣਾ। ਹਉਮੈ ਮੁੱਕ ਜਾਏ, ਗੁਰੂ ਆਪ ਕਹਿੰਦੇ ਨੇ ਮੈਂ ਦੱਸ ਕਿ ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੇ। ਹਾਂ ਇੱਕ ਸਾਨੂੰ ਆਸ ਆ, ਗੁਰੂ ਸਾਡਾ ਬਹੁਤ ਵੱਡਾ ਬਖਸ਼ ਲਵੇਗਾ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੇ ਮੇਰੀ। ਇੱਥੇ ਪਾਤਸ਼ਾਹ ਕਹਿੰਦੇ ਨੇ ਪਰ ਹਰ ਬੰਦਾ ਚਾਹੁੰਦਾ ਦੋ ਤੇ ਦੋ ਚਾਰ ਵਾਂਗੂ, ਗੱਲ ਨੂੰ ਸੁਲਝਾ ਲਵਾਂ, ਇਹ ਚਾਹੁੰਦਾ ਮੇਰੇ ਹੱਥ ਵਿੱਚ ਆ ਜਾਏ। ਜਿਵੇਂ ਧਨ ਚਾਹੁੰਦੇ ਹਾਂ ਨਾ, ਹੱਥ 'ਚ ਆ ਜਾਏ, ਕਿਸੇ ਤਜੋਰੀ 'ਚ ਰੱਖਾਂ, ਤਾਲਾ ਲਗਾ ਦਿਆਂ, ਰੱਬ ਵੀ ਮਿਲ ਜਾਏ, ਇਹਨੂੰ ਵੀ ਕਾਬੂ ਕਰਕੇ ਰੱਖ ਲਵਾਂ। ਬਹੁਤ ਸਾਰਿਆਂ ਯਤਨ ਕੀਤਾ ਹੈ। ਗੁਰੂ ਸਾਹਿਬ ਕਹਿੰਦੇ ਨੇ ਤੇਰਾ ਵੱਡਾ ਹੱਥ ਨਹੀਂ ਕਿ ਤੂੰ ਰੱਬ ਨੂੰ ਮੁੱਠ 'ਚ ਫੜ ਸਕੇ, ਤੂੰ ਰੱਬ ਦੇ ਹੱਥ ਵਿੱਚ ਜਾ ਸਕਣਾ ਹੈ। ਜੇ ਤੂੰ ਚਾਹੇ ਨਾ ਉਸ ਦੀ ਸ਼ਰਨ ਵਿੱਚ ਚਲਾ ਜਾ, ਪਰ ਬੰਦੇ ਦੀ ਮਤ ਵਿੱਚ ਪਤਾ ਨਹੀਂ ਹਉਮੈ ਕਦੋਂ ਆ ਜਾਣੀ। ਮੈਂ ਇੱਕ ਸਾਖੀ ਬੜੀ ਹੈਰਾਨ ਹੋਇਆ, ਲਿਖਣ ਵਾਲੇ ਕਮਾਲ ਕੀਤੀ ਔਰ ਸਿੱਖਿਆ ਦੇਣ ਵਾਸਤੇ। ਹੁਣ ਪ੍ਰਹਿਲਾਦ ਦਾ ਨਾਮ ਸੁਣਦੇ ਹੋ, ਰੋਜ਼ ਸੁਣਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਦਾਤੇ ਨੇ ਐਸੀ ਮਤ ਫੇਰ ਦਿੱਤੀ ਉਹ ਸਾਨੂੰ ਸਮਝਾਉਣ ਲਈ। ਪ੍ਰਹਿਲਾਦ ਨੂੰ ਖਿਆਲ ਆਇਆ ਕਿ ਸੁਣਿਆ ਜਿਹੜਾ ਬਾਪ ਦਾ ਬਦਲਾ ਨਾ ਲਵੇ ਕਾਇਰ ਹੈ, ਉਹ ਮਰਦੀ ਨਹੀਂ, ਤੇ ਮੇਰੇ ਬਾਪ ਨੂੰ ਰੱਬ ਨੇ ਮਾਰਿਆ ਤੇ ਮੈਂ ਬਦਲਾ ਲਵਾਂ, ਤੇ ਚੜ੍ਹਾਈ ਕਰਕੇ ਤੁਰ ਪਿਆ ਕਿ ਰੱਬ ਨਾਲ ਲੜਨ ਵਾਸਤੇ ਚਲੀ ਗਈ। ਜਿਹੜਾ ਕੱਲ ਦਾ ਭਗਤ ਸੀ ਅੱਜ ਤਿਆਰ ਹੋ ਗਿਆ ਕਿ ਰੱਬ ਨਾਲ ਲੜਨ ਵਾਸਤੇ ਚਲੀਏ, ਤੇ ਉਹ ਹੱਸ ਪਏ, ਕਹਿਣ ਲੱਗੇ ਵਾਹ। ਵੈਸੇ ਰੱਬ ਜਿਹਨਾਂ ਨੂੰ ਮਿਲਦਾ ਹੈ ਨਾ, ਬਾਣੀ 'ਚ ਲਿਖੇ ਆ, ਕਹਿੰਦੇ ਨੇ ਵੇਖਣ ਵਾਲਿਆਂ ਵੇਖਿਆ। ਪ੍ਰਭ ਹੱਸ ਬੋਲੇ, ਹੱਸ ਕੇ ਬੋਲੇ ਕਿ ਇਹ ਨਿਆਏ ਸਗਲ ਦੂਤ ਮੇਰੀ ਸੇਵਾ ਲਾਏ। ਪ੍ਰਭੂ ਹੱਸ ਪਏ, ਕਹਿਣ ਲੱਗੇ ਵਾਹ ਮੇਰਾ ਲਾਡਲਾ ਮੇਰੇ ਨਾਲ ਮੁਕਾਬਲਾ ਕਰਨ ਵਾਸਤੇ ਆ ਗਏ, ਬਾਪ ਦਾ ਬਦਲਾ ਲੈਣ ਵਾਸਤੇ ਆਇਆ। ਬਜ਼ੁਰਗ ਬਣ ਕੇ ਅੱਗੇ ਖਲੋ ਗਏ ਤੇ ਸੋਟੀ ਕੋਲ ਸੀ ਉਹ ਜ਼ਮੀਨ ਤੇ ਗੇਰ ਦਿੱਤੇ। ਕਹਿਣ ਲੱਗੇ ਬੇਟਾ ਗੱਲ ਸੁਣ, ਆ ਗਏ ਹਾਂ ਬਾਬਾ ਜੀ ਦੱਸੋ। ਕਹਿਣ ਲੱਗਾ ਕਰਾਂ ਕਿ ਬੁੱਢਾ ਹੋ ਗਿਆ ਤੇ ਸੋਟੀ ਨਹੀਂ ਚੁੱਕੀ ਜਾਂਦੀ, ਅੱਛਾ ਸੋਟੀ ਫੜਾਈ ਮੇਰੀ। ਕਹਿਣ ਲੱਗਾ ਅੱਛਾ, ਜਦੋਂ ਸੋਟੀ ਚੁੱਕਣ ਲੱਗਾ ਜ਼ੋਰ ਲਾ ਲਾ ਕੇ ਥੱਕ ਗਿਆ, ਉਹ ਸੋਟੀ ਨਾ ਚੁੱਕੀ ਜਾਵੇ। ਕਹਿਣ ਲੱਗਾ ਕਿ ਇੰਨੀ ਭਾਰੀ ਸੋਟੀ, ਇਹ ਕਾਹਦੀ ਸੋਟੀ, ਇਹ ਚੁੱਕੀ ਨਹੀਂ ਜਾਂਦੀ। ਕਹਿਣ ਲੱਗਾ ਰੱਬ ਨਾਲ ਲੜਨ ਚੱਲੇ, ਹਥਿਆਰ ਕਿਵੇਂ ਚੁੱਕੇਗਾ, ਤੇਰੇ ਕੋਲੋਂ ਤੇ ਸੋਟੀ ਨਹੀਂ ਚੁੱਕੀ ਜਾਂਦੀ। ਧਿਆਨ ਨਾਲ ਵੇਖਿਆ, ਕਹਿਣ ਲੱਗਾ ਓਹੋ ਪ੍ਰਭੂ ਆਏ ਨੇ ਔਰ ਮੇਰਾ ਹੰਕਾਰ ਤੋੜਨ ਵਾਸਤੇ ਆਏ ਨੇ। ਕੀਤਾ ਕਹਾਂ ਕਰੇ ਮਨ ਮਾਨ ਦੇਵਨ ਕਾਰੇ ਕਹਿ ਹੱਥ ਦਾਨ। ਬੰਦੇ ਜਿਸ ਤਾਕਤ ਦਾ ਗੁਮਾਨ ਕਰਨਾ, ਜਿਸ ਵਿਦਿਆ ਦਾ ਗੁਮਾਨ ਕਰਨਾ, ਜਿਸ ਬਲ ਦਾ ਗੁਮਾਨ ਕਰਨਾ, ਜਿਸ ਸਿਆਣਪ ਦਾ ਗੁਮਾਨ ਕਰਨਾ, ਇਹ ਤੇ ਕਿਣਕਾ ਮਾਤਰ ਉਸੇ ਨੇ ਹੀ ਤੈਨੂੰ ਦਿੱਤੇ ਹੈ, ਤੇਰੀ ਆਪਣੀ ਨਹੀਂ। ਸੂਰਜ ਦਾ ਚਾਨਣ ਸਾਡੇ ਘਰ ਵਿੱਚ ਵੀ ਹੋਵੇ ਹੈ ਤੇ ਸੂਰਜ ਦਾ, ਜੋ ਕੁਝ ਵੀ ਸਾਡੇ ਹੱਥ ਵਿੱਚ ਹੈ ਸਾਡਾ ਨਹੀਂ, ਉਹਨੇ ਆਪਣੇ ਹੱਥ ਵਿੱਚ ਰੱਖਿਆ, ਜਦੋਂ ਚਾਹੇ ਵਾਪਸ ਲੈ ਲਵੇ। ਉਸ ਦਾ ਰੱਬ ਦੇ ਪਿਆਰੇ ਅੰਤ ਪਾਉਣ ਦੀ ਤੇ ਗੱਲ ਹੀ ਨਹੀਂ ਕਰਦੇ। ਜਿਨ੍ਹਾਂ ਨੇ ਇਹ ਵੀ ਦੱਸਿਆ ਰੱਬ ਏਡਾ ਕਿ ਮੈਂ ਜਾਣਦਾ, ਉਹ ਕਹਿੰਦੇ ਨੇ ਕਾਹਦੇ ਵਾਸਤੇ ਬਕਵਾਦ ਲਗਾਇਆ ਹੋਇਆ ਜੇ। ਭਗਤ ਨਾਮਦੇਵ ਜੀ ਕਹਿੰਦੇ ਨੇ ਜਿਨ੍ਹਾਂ ਜਾਣਿਆ ਨਾ ਉਹ ਤੇ ਛੁਪ ਕੇ ਬੈਠ ਗਏ ਨੇ, ਉਹ ਤੇ ਦੱਸਦੇ ਹੀ ਨਹੀਂ। ਸਬਰ ਅੰਦਰ ਸਬਰੀ ਤਨ ਐਵੇਂ ਜਲੇਨ, ਹੁਣ ਨਜ਼ੀਕ ਖੁਦਾ ਇਹਦੇ ਰੱਬ ਦੇ ਨੇੜੇ ਹੋ ਜਾਂਦੇ ਨੇ, ਭੇਦ ਨਾ ਕਿਸੇ ਦੇਣ। ਉਹ ਨੁਮਾਇਸ਼ ਨਹੀਂ ਕਰਦੇ, ਉਹ ਇਸ਼ਤਿਹਾਰ ਨਹੀਂ ਲਾਈ ਫਿਰਦੇ ਕਿ ਮੈਨੂੰ ਮਿਲ ਗਿਆ, ਨਹੀਂ। ਉਹ ਬੇਪਰਵਾਹ ਨਾ ਬੋਲਣੀ ਹੋ ਮਲ ਮਲ ਧੂੰਆਂ ਤੇ ਸਪਾਏ, ਉਹ ਤੇ ਬੇਪਰਵਾਹ ਹੋ ਜਾਂਦੇ ਨੇ। ਉਹ ਕਹਿੰਦੇ ਨੇ ਕੋਈ ਬੋਲੇ ਨਿਰਵਾਹ, ਕੋਈ ਕਹਿੰਦਾ ਜੀ ਰੱਬ ਬੜਾ ਨੇੜੇ ਹੈ, ਪੁੱਛਿਆ ਜਾਏ ਤੂੰ ਵੇਖੇ ਹੈ, ਕਹਿੰਦੇ ਵੇਖੇ ਹੈ ਤੇ ਕੋਈ ਨਹੀਂ, ਤੇ ਫਿਰ ਨੇੜੇ ਕਿਵੇਂ ਕਹਿ ਦਿੱਤਾ। ਕੋਈ ਬੋਲੇ ਦੂਰ, ਤੂੰ ਵੇਖ ਆਇਆ ਦੂਰ ਹੈ, ਨਹੀਂ ਪਤਾ ਉਹਨੂੰ ਵੀ ਕੋਈ ਨਹੀਂ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਉਹ ਕਹਿੰਦੇ ਨੇ ਤੁਹਾਡੇ ਬਿਆਨ ਇੰਜ ਨੇ ਜਿਵੇਂ ਪਾਣੀ ਦੀ ਮੱਛੀ ਖਜ਼ੂਰ ਤੇ ਚੜ੍ਹਨ ਦਾ ਯਤਨ ਕਰ ਰਹੀ ਹੋਵੇ। ਬੰਦਿਆਂ ਦਾ ਚੜ੍ਹਨਾ ਮੁਸ਼ਕਲ ਹੈ, ਮੱਛੀ ਕਿਵੇਂ ਚੜ੍ਹ ਜਾਏਗੀ। ਜਲ ਕੀ ਮਛਲੀ ਚਰੇ ਖਜ਼ੂਰ, ਕਾਏ ਰੇ ਬਕਵਾਦ ਲਾਏ। ਇਹ ਬਕਵਾਦ ਕਾਹਦੇ ਵਾਸਤੇ ਲਾਇਆ? ਉਹਨਾਂ ਬਕਵਾਦ ਕਿਹਾ, ਅਰਥ ਦੇ ਵਿੱਚ ਕੁਛ ਵੀ ਨਹੀਂ। ਰੱਬ ਦੀਆਂ ਗੱਲਾਂ ਉਹ ਕਰ ਰਹੇ ਹੋ ਜਿਹਨਾਂ ਬਾਰੇ ਪਤਾ ਹੀ ਕੋਈ ਨਹੀਂ ਕਿ ਮੈਂ ਜਾਣਦਾ। ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨ ਛੁਪਾਇਓ। ਉਹਨੇ ਤੇ ਆਪਣੇ ਆਪ ਨੂੰ ਛੁਪਾ ਲਿਆ, ਕਿਤੇ ਹਉਮੈ ਦੀ ਗੱਲ ਨਾ ਹੋ ਜਾਏ, ਮੈਂ ਨਾ ਮੂੰਹੋਂ ਨਿਕਲ ਜਾਏ, ਹੰਕਾਰ ਨਾ ਹੋ ਜਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਵਾਹ ਵਾਹ ਦੀ ਦੁਨੀਆ ਵਿੱਚ ਆਏ। ਗੁਰੂ ਅਮਰਦਾਸ ਕਰਤਾਰ ਕੀ ਹੋ, ਬਸ ਵਾਹ ਵਾਹ ਕਰਦੇ ਆਇਓ। ਕਹਿੰਦੇ ਨੇ ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੇ, ਇਹ ਰਸਤਾ ਜਿਹੜਾ ਵਿਖਾ ਦੇਵੇ ਕਿ ਹੰਕਾਰ ਛੱਡ, ਉਸਦਾ ਕੀਰਤਨ ਸੁਣੋ ਤੇ ਅੰਦਰ ਭਾਵ ਜਾਗੇ, ਬੇਅੰਤ ਹੈ ਬੇਅੰਤ ਹੈ ਬੇਅੰਤ ਹੈ। ਕਥਾ ਸੁਣੋ ਧਾਰਨਾ ਬਣ ਜਾਏ, ਤੇਰਾ ਅੰਤ ਨਹੀਂ, ਤੂੰ ਬੇਅੰਤ ਹੈ। ਤੇ ਪਾਵਾਂਗੇ ਵੀ ਅੰਤ ਕਿਵੇਂ? ਪਿਤਾ ਕਾ ਜਨਮ ਕੇ ਜਾਣੇ ਪੋਤ, ਬਾਪ ਦਾ ਜਨਮ ਕਿਵੇਂ ਹੋਇਆ, ਅਸੀਂ ਤੇ ਹੈ ਹੀ ਨਹੀਂ ਸਾਂ, ਤੇ ਕੀ ਜਾਣਾਂਗੇ। ਪਿਤਾ ਕਾ ਜਨਮ ਕੇ ਜਾਣੇ ਪੋਤ, ਸਗਲ ਪਰੋਈ ਆਪਣੇ ਸੋਤ। ਸਾਡਾ ਕੰਮ ਇਹ ਕਰਨ ਵਾਲਾ ਹੈ, ਉਹ ਇਹ ਹੈ ਕਿ ਬੇਅੰਤ ਬੇਅੰਤ ਆਖੇ, ਵੱਡਾ ਵੱਡਾ ਆਖੇ। ਸਾਹਿਬਾਂ ਨੇ ਥਾਂ ਥਾਂ ਤੇ ਪ੍ਰੇਰਨਾ ਦਿੱਤੀ ਹੈ, ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਕਿਆ ਉਪਮਾ ਤੇਰੀ ਆਖੇ ਜਾਏ, ਤੂੰ ਸਰਬੇ ਪੂਰ ਰਹਿਆ ਲਿਵ ਲਾਏ। ਇੱਕ ਬੜਾ ਸੁੰਦਰ ਪ੍ਰਮਾਣ ਮਿਲਦਾ ਅਤੀਤ ਚ ਘਟਿਆ ਕਿ ਸਮੁੰਦਰ ਦੇ ਕਿਨਾਰੇ ਬੜਾ ਵੱਡਾ ਫਿਲਾਸਫਰ ਦੁਨੀਆਂ ਦਾ ਮੰਨਿਆ, ਉਹ ਫਿਰ ਰਿਹਾ ਸੀ ਕਿ ਰੱਬ ਕੀ ਹੈ, ਰੱਬ ਕੀ ਹੈ, ਰੱਬ ਜੇ ਪਤਾ ਲੱਗ ਜਾਏ ਨਾ ਤੇ ਦੁਨੀਆਂ ਨੂੰ ਦੱਸਦੇ ਹਾਂ ਕਿ ਰੱਬ ਕੀ ਹੈ। ਵੇਖਿਆ ਇੱਕ ਬੱਚਾ ਰੋਏ ਪਿਆ, ਪੁੱਛਦਾ ਬੇਟਾ ਰੋ ਕਿਉਂ ਰਿਹਾ? ਕਹਿਣ ਲੱਗਾ ਆ ਪਿਆਲਾ ਛੋਟਾ ਜਿਹਾ ਸਮੁੰਦਰ ਭਰਨਾ ਚਾਹੁੰਦਾ, ਸਾਰਾ ਨਹੀਂ ਭਰਦਾ। ਇਹ ਵੀ ਰੋਣ ਲੱਗ ਪਿਆ, ਕਹਿਣ ਲੱਗਾ ਬਾਬਾ ਤੂੰ ਕਿਉਂ ਰੋ ਰਹੀ ਹੈ? ਮੈਂ ਤੇ ਚਲੋ ਰੋਂਦਾ, ਪਿਆਲੇ ਚ ਸਾਗਰ ਨਹੀਂ ਆਉਂਦਾ। ਕਹਿਣ ਲੱਗਾ ਇੱਥੇ ਆ ਕੇ ਦੋਵੇਂ ਹੀ ਬੱਚੇ ਆ, ਮੈਂ ਵੀ ਇਹੋ ਹੀ ਤੇ ਗਲਤੀ ਕਰਨਾ ਪਿਆ ਵੀ ਪੂਰੀ ਸਮਝ ਆ ਜਾਏ ਰੱਬ ਕੀ ਹੈ। ਬੱਚੇ ਨੇ ਪਿਆਲਾ ਸੁੱਟਿਆ ਸਮੁੰਦਰ ਚ, ਕਹਿਣ ਲੱਗਾ ਨਹੀਂ ਆਉਂਦਾ ਤੇ ਨਾ ਆ, ਪਿਆਲਾ ਹੀ ਤੇਰੇ ਵਿੱਚ ਚਲਾ ਜਾਏ। ਇਹਨੇ ਵੀ ਸਿਰ ਜ਼ਮੀਨ ਤੇ ਰੱਖ ਕੇ ਕਹਿਣ ਲੱਗਾ ਅੱਜ ਤੋਂ ਆਪਣੀ ਬੁੱਧ ਤੇਰੇ ਅੱਗੇ ਰੱਖ ਕੇ ਮੱਥਾ ਟੇਕਣਾ, ਅਕਲ ਚੰਗਾ ਹੈ, ਅਕਲ ਕੋਲ ਹੋਵੇ। ਅਕਲ ਇੱਕ ਦੀਵਾ, ਇਸ ਨਾਲ ਰਾਹ ਵੇਖਾਂਗੇ, ਪਰ ਦਿਲ ਦਾ ਕੰਮ ਅਕਲ ਨੇ ਨਹੀਂ ਜੇ ਕਰਨਾ। ਅਕਲ ਦਿਲ ਦਾ ਝਗੜਾ ਮੈਂ ਪੜ੍ਹਿਆ, ਦਿਲ ਨੇ ਆਖਿਆ ਇਲਮ ਤੁਝ ਸੇ ਔਰ ਮਾਰਫਤ ਤੁਝ ਸੇ, ਤੂੰ ਖੁਦਾ ਜੂ ਹੈ ਖੁਦਾ ਨੁਮਾ ਹੂੰ ਮੈਂ, ਇਲਮ ਕੀ ਇੰਤਹਾ ਹੈ ਬੇਤਾਬੀ ਮਗਰ ਇਸ ਮਰਜ਼ ਕੀ ਦਿਵਾ ਹੂੰ ਮੈਂ। ਤੂੰ ਹੈ ਰੱਬ ਦੀ ਖੋਜ ਕਿ ਰੱਬ ਕੀ ਹੈ, ਰੱਬ ਕੀ ਹੈ, ਪਰ ਤੈਨੂੰ ਮਿਲਿਆ ਨਹੀਂ ਪਰ ਮੈਨੂੰ ਮਿਲ ਗਿਆ ਹੈ, ਕਿਉਂਕਿ ਮੈਂ ਇਹ ਨਹੀਂ ਕਹਿੰਦਾ ਰੱਬ ਕੀ ਹੈ, ਮੈਂ ਕਹਿੰਦਾ ਦਾਤਿਆ ਮੈਂ ਜੋ ਹਾਂ ਇਹ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਕਿ ਮੈਂ ਕੀ ਹਾਂ, ਤੂੰ ਕਿਰਪਾ ਕਰ ਚਰਨਾਂ ਵਿੱਚ ਥਾਂ ਦੇ। ਮੈਂ ਤੇ ਅਰਦਾਸ ਕਰਦਾ ਅੱਛਾ ਹੈ ਦਿਲ ਕੇ ਪਾਸ ਰਹੇ ਪਾਸ ਬਾ ਅਕਲ, ਲੇਕਿਨ ਕਭੀ ਕਭੀ ਇਹਨੇ ਤਨਹਾ ਵੀ ਛੋੜ ਦੇ ਅਕਲ ਨੂੰ, ਕਦੀ ਪਾਸੇ ਕਰਕੇ ਦਿਲ ਦਾ ਜਿਉਣਾ ਸਿੱਖ ਸਿੱਖ ਬਣਨਾ, ਇਹ ਤੇ ਫਿਰ ਅਕਲ ਨਾਲ ਨਹੀਂ ਇਹ ਤੇ ਦਿਲ ਨਾਲ ਬਣਨਾ ਪੈਣਾ ਪਿਆਰ ਨਾਲ। ਮੈਂ ਇੱਕ ਕਰਜ਼ੇ ਇੱਥੇ ਹੋਰ ਕਰਦੇ ਹਾਂ, ਬਾਜ਼ਾਰ ਮਾਰਕੀਟ ਜਾਂਦੇ ਹੋ ਸਿਰ ਅੱਗੇ ਕਰੋ, ਅਕਲ ਅੱਗੇ ਕਰੋ, ਨਹੀਂ ਤੇ ਧੋਖਾ ਹੋ ਜਾਏਗਾ। ਪਰ ਗੁਰੂ ਕੋਲ ਆਉਂਦੇ ਹੋ ਤੇ ਅਕਲਾਂ ਪਾਸੇ ਰੱਖ ਕੇ ਇੱਥੇ ਦਿਲ ਅੱਗੇ ਕਰੋ, ਇੱਥੇ ਸਿਰ ਭੇਟਾ ਕਰੋ, ਇੱਥੇ ਹਿਰਦਾ ਅੱਗੇ ਕਰੋ। ਇੱਥੇ ਇਹ ਨਾ ਆਖੋ ਮੈਂ ਜ਼ਿਆਦਾ ਜਾਣਦਾ ਸਤਿਗੁਰੂ ਤੁਹਾਨੂੰ ਦੱਸਾਂ, ਨਹੀਂ ਮੈਂ ਕੁਛ ਵੀ ਨਹੀਂ ਜਾਣਦਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ, ਪਾਲਾਂ ਅਕਿਰਤ ਖਾਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਤਨ ਨੇ ਉਹ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਏ, ਰੇਜਨ ਮਨ ਮਾਧੋ ਸਿਉਂ ਲਾਈਏ, ਚਤਰਾਈ ਨਾ ਚਤਰ ਬੁਝ ਪਾਈਏ। ਧੰਨ ਗੁਰੂ ਅਮਰਦਾਸ ਦਾ ਬਚਨ ਹੈ, ਸਰਵਣ ਕਰੋ ਇੱਕ ਵਾਰ ਸਾਰੇ ਰੋਮ ਰੋਮ ਕਰਕੇ ਤਨ ਮਨ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਸਲੋਕ ਸਾਹਿਬ ਗੁਰੂ ਅਮਰਦਾਸ ਜੀ ਦਾ ਹੈ ਜੀ।
ਵਾਹੋ ਵਾਹੋ ਸੇ ਜਨ ਸਦਾ ਕਰ ਹੈ।
ਵਾਹ 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 ਪਰਮਾਤਮਾ ਤੂੰ ਅਸਚਰਜ ਹੈ ਵਿਸਮਾਦ ਹੈ, ਇਹ ਸਦਾ ਵਾਸਤੇ ਉਹ ਹੀ ਕਰਦੇ ਨੇ, ਆਖਿਰ ਰੱਬ ਦਾ ਨਾਮ ਹੀ ਵਾਹ ਹੀ ਕਹਿ ਦਿੱਤਾ। ਵਾਹ ਦਾ ਅਰਥ ਕੀ ਹੈ? ਪਰਮਾਤਮਾ। ਵਾਹ ਦਾ ਅਰਥ ਹੈ ਉਹਦੀ ਸਿਫਤ ਸਲਾਹ, ਜਿਵੇਂ ਵਾਹ ਵਾਹ ਬਾਣੀ ਨੰਕਾਰ ਹੈ ਤੇ ਸਜੇਵੜ ਅਵਰ ਨਾ ਕੋਈ, ਤੇ ਬਾਣੀ ਵੀ ਵਾਹ ਵਾਹ ਹੈ, ਗੁਰੂ ਵੀ ਵਾਹ ਵਾਹ ਹੈ, ਕਦੀ ਸਿੱਖ ਵੀ ਵਾਹ ਵਾਹ ਬਣ ਜਾਏ। ਇਹ ਤੇ ਇੰਨਾ ਗੰਭੀਰ ਹੋ ਗਿਆ ਮੱਥੇ ਤੇ ਤਿਊੜੀ, ਬੜਾ ਸੀਰੀਅਸ ਹੋ ਕੇ ਬੈਠਾ, ਜਿਵੇਂ ਸਾਰੀ ਦੁਨੀਆਂ ਦਾ ਭਾਰ ਹੀ ਇਸੇ ਨਹੀਂ ਚੁੱਕਿਆ ਹੋਏ। ਨਹੀਂ ਵਿਕਾਸ ਤਾਂ ਆਵੇਗਾ ਜੇ ਵਾਹ ਵਾਹ ਕਰਾਂਗੇ। ਇਹ ਜੋ ਜਾਣਕਾਰੀ ਦੀ ਪੰਡ ਹੈ ਇਹਨੂੰ ਪਾਸੇ ਰੱਖ ਕੇ ਕਦੀ ਵਾਹ ਵਾਹ ਕਰਨਾ ਆ ਜਾਏ। ਕਹਿੰਦੇ ਨੇ ਉਹ ਸਦਾ ਵਾਸਤੇ ਹੀ ਕਰਦੇ ਰਹਿੰਦੇ ਨੇ ਜਿਨ੍ਹਾਂ ਨੂੰ ਇਹ ਸਮਝ ਸੂਝ ਆਪ ਦਿੰਦਾ ਹੈ। ਹਾਂਜੀ
ਜਿਨ ਕੋ ਆਪੇ ਦੇ ਬੁਝਾ,
ਜਿਨ੍ਹਾਂ ਨੂੰ ਆਪ ਬੁਝਾ ਦਿੰਦਾ। ਆਪ ਬੂਝ, ਬੂਝ ਦਾ ਅਰਥ ਹੁੰਦਾ ਸੋਝੀ, ਸੋਝੀ ਦੇ ਦਿੰਦਾ ਹੈ।
ਵਾਹ ਵਾਹ ਕਰਦਿਆਂ ਮਨ ਨਿਰਮਲ ਹੋਵੇ।
ਹਾਂ ਹਾਂ ਕਰਦਿਆਂ ਤੇ ਮਨ ਹੋਵੇਗਾ ਮਲੀਨ, ਪਰ ਵਾਹ ਵਾਹ ਕਰਦਿਆਂ ਮਨ ਨਿਰਮਲ ਹੋ ਜਾਂਦਾ ਹੈ।
ਹਮੇ ਵਿੱਚ ਹੋ ਜਾਏ,
ਅੰਦਰੋਂ ਵਿੱਚੋਂ ਦਾ ਅੰਦਰੋਂ ਹਿਰਦੇ ਵਿੱਚੋਂ ਹਉਮੈ ਚਲੀ ਜਾਂਦੀ ਹੈ, ਜਿਵੇਂ ਜਿਉਂ ਸਾਬਣ ਕਾਪਰ ਊਜਲ ਹੋਤ, ਕਥਾ ਸੁਣਤ ਮਲ ਸਗਲੀ ਖੋਤ। ਕੱਪੜਾ ਜਿਵੇਂ ਸਾਬਣ ਕੱਪੜੇ ਚੋਂ ਸਾਬਣ ਮੈਲ ਕੱਢਦਾ, ਰੱਬ ਦੀ ਕਥਾ ਰੱਬ ਦਾ ਵਾਹ ਵਾਹ ਕਹਿਣਾ ਇਹ ਮਨ ਪਵਿੱਤਰ ਹੋ ਜਾਂਦਾ ਹੈ।
ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ।
ਜਿਹੜੇ ਗੁਰਸਿੱਖ ਨਿਤ ਹੀ ਇੱਥੇ ਹੁਣ ਵਾਹ ਵਾਹ ਹੋ ਗਿਆ ਰੱਬ ਦੀ ਸਿਫਤ ਸਲਾਹ, ਉਸ ਦੀ ਸਿਫਤ ਸਲਾਹ, ਨਿਤ ਨੇਮ ਕੀ ਹੈ ਉਸ ਦੀ ਸਿਫਤ ਸਲਾਹ, ਸਿਮਰਨ ਕੀ ਹੈ ਉਸ ਦੀ ਸਿਫਤ ਸਲਾਹ, ਕੀਰਤਨ ਕੀ ਹੈ ਉਸ ਦੀ ਸਿਫਤ ਸਲਾਹ, ਉਸ ਦੀ ਸਿਫਤ ਸਲਾਹ ਗੁਰਮੁਖ ਗੁਰਸਿੱਖ ਜਿਹੜੇ ਨਿਤ ਕਰਦੇ ਹਨ।
ਸੋ ਮਨ ਚਿੰਦਿਆ ਫਲ ਪਾਏ,
ਉਹਨਾਂ ਨੂੰ ਸਤਿਗੁਰੂ ਕਿਰਪਾ ਕਰਦਾ ਹੈ, ਇਸ ਭਵਜਲ ਤੋਂ ਤਾਰ ਲੈਂਦਾ ਹੈ, ਮਨੋ ਚੰਦਿਆ ਫਲ ਉਹ ਪ੍ਰਾਪਤ ਕਰ ਲੈਂਦੇ ਹਨ।
ਵਾਹੋ ਵਾਹੋ ਕਰਹਿ ਸੇ ਜਨ ਸੋਹਣੇ,
ਉਹ ਸੁੰਦਰ ਹਨ ਵਾਕਿਆ ਰੱਬ ਦੇ ਸਿਫਤ ਕਰਨ ਵਾਲੇ ਸੋਹਣੇ ਹੋ ਜਾਂਦੇ ਨੇ। ਹੰਕਾਰੀ ਤੇ ਕਰੂਪ ਹੋ ਜਾਂਦਾ, ਜਿਹੜੇ ਸਿਫਤ ਕਰਨ ਵਾਲੇ ਨੇ ਉਹ ਕੋਲ ਬੈਠੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੇ ਸੰਚਿਆ ਸਹੀ ਗੰਭੀਰ ਅਪਾਰ ਜੀਓ, ਮੂੰਹ ਡਿੱਠੇ ਜਨ ਕੇ ਜੀਵੀ, ਐਸਿਆਂ ਦੇ ਮੱਥੇ ਲੱਗ ਕੇ ਜੀਵਨ ਮਿਲਦਾ। ਉਹ ਬੈਠਦੇ ਨੇ, ਰੱਬ ਦੀ ਸਿਫਤ ਸਲਾਹ ਕਰਦੇ ਹਨ। ਹਾਂਜੀ,
ਹਰ ਤਿਨਕਾ ਸੰਗ ਮਿਲਾਏ,
ਹਰੇ ਉਹਨਾਂ ਦੇ ਸੰਗ ਵਿੱਚ ਮੈਨੂੰ ਵੀ ਮਿਲਾ। ਜਿਹੜੇ ਬੇਅੰਤ ਬੇਅੰਤ ਕਹਿੰਦੇ ਨੇ, ਕਿਤੇ ਨਿੰਦਾ ਕਰਨ ਵਾਲਿਆਂ ਦੇ ਸੰਗ ਵਿੱਚ ਨਾ ਮਿਲਾ ਦੇ, ਉਹ ਨਾ ਹੋਵੇ ਜਿਹੜੇ ਕਹਿਣ ਜੀ ਰੱਬ ਦੀ ਗੱਲ ਕਰਨ ਵਾਲੇ ਤੇ ਪਖੰਡੀ ਨੇ। ਰੱਬ ਦੀ ਗੱਲ ਕਰਨੀ ਏ ਤੇ ਸਮਾਂ ਬਰਬਾਦ ਕਰਨ ਵਾਲਾ, ਤੇ ਸਕਾਰ ਤਾਂ ਕਿੱਥੇ ਹੁੰਦਾ ਜਿੱਥੇ ਨਿੰਦਾ ਹੁੰਦੀ ਹੈ। ਸਮਾਂ ਸਫਲ ਕਿੱਥੇ ਹੋਵੇਗਾ ਜਿੱਥੇ ਪਾਪਾਂ ਦੇ ਅੱਡੇ ਨੇ, ਉੱਥੇ ਨਾ ਬੈਠ। ਇੱਕ ਹੀ ਕਸਵੱਟੀ ਹੈ ਸੰਗਤ ਦੀ, ਉਹ ਯਾਦ ਰੱਖਿਓ, ਜਿਸ ਇਕੱਠ ਵਿੱਚ ਜਾ ਕੇ ਮਨ ਟਿਕ ਜਾਏ, ਜਾਂਦਿਆਂ ਆਨੰਦ ਆਉਣਾ ਸ਼ੁਰੂ ਹੋ ਜਾਏ, ਸਮਝ ਲੈਣਾ ਰੱਬ ਦੇ ਬੰਦਿਆਂ ਵਿੱਚ ਆ ਗਏ ਹਾਂ, ਅਤੇ ਭਾਵੇਂ ਕਿੰਨਾ ਜ਼ਰੂਰੀ ਕੰਮ ਹੈ ਘੜੀ ਹੋਰ ਬਹਿ ਲਵਾਂ, ਬਹਿ ਜਾਓ। ਪਰ ਜਿੱਥੇ ਜਾਂਦਿਆਂ ਹੀ ਮਨ ਹਿੱਲ ਜਾਏ, ਪਰੇਸ਼ਾਨ ਹੋ ਜਾਏ, ਸ਼ਰਾਰਤਾਂ ਸੁੱਜਣ, ਬੁਰਿਆਈਆਂ ਮਨ 'ਚ ਆ ਜਾਣ, ਸਮਝ ਲੈਣਾ ਕੁਸੰਗ ਵਿੱਚ ਆ ਗਏ ਹਾਂ, ਛੇਤੀ ਉੱਠ ਕੇ ਤੁਰ ਜਾਵਾਂ ਨਹੀਂ ਤਾਂ ਨੁਕਸਾਨ ਹੋ ਜਾਏਗਾ। ਹਿੱਲੇ ਬੈਠੇ ਨੇ, ਮੈਨੂੰ ਵੀ ਹਿਲਾ ਦੇਣਗੇ। ਅਹਜੂ ਮੈਂ ਵੱਧ ਕੇ ਸ਼ੈਤਾਨੀ ਬਵਦ, ਆਕਬਤ ਅਜ਼ਵੈ ਪਸ਼ੈਮਾਨੀ ਬਵਦ, ਪਰੇਸ਼ਾਨ ਹੋਵੇਗਾ ਆਖਰਤ ਨੂੰ। ਟਿੱਕਿਆਂ ਕੋਲ ਬੈਠ, ਜੁੜਿਆਂ ਦੇ ਕੋਲ ਬੈਠ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਣ, ਬਾਣੀ ਨਾਲ ਜੁੜੇ ਹੋਣ, ਤੈਨੂੰ ਵੀ ਜੋੜ ਦੇਣ। ਇੱਥੇ ਕਿਹਾ ਉਹਨਾਂ ਦੇ ਸੰਗ ਵਿੱਚ ਮੈਨੂੰ ਮਿਲਾਓ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿੱਤ ਰਸਨ ਹਰ ਨਾਮ ਉਚਾਰੇ, ਉਹ ਸੰਗ ਮੈਨੂੰ ਦੇ ਜਿਸ ਸੰਗ ਵਿੱਚ ਰੱਬ ਦਾ ਨਾਮ ਮੂੰਹੋਂ ਨਿਕਲੇ, ਸੇਵਾ ਸਿਮਰਨ ਦੀ ਪ੍ਰੇਰਨਾ ਮਿਲੇ। ਹਾਂਜੀ,
ਵਾਹੋ ਵਾਹੋ ਹਿਰਦੈ ਉਚਰਾ ਮੁਖੋ ਪੀ ਵਾਹੋ ਵਾਹੋ ਕਰਿਓ,
ਵਾਹ ਵਾਹ ਮੈਂ ਹਿਰਦਿਓ ਉਚਾਰਾਂ, ਨਿਰਾ ਜ਼ੁਬਾਨ ਤੋਂ ਹੀ ਨਹੀਂ। ਰੱਬ ਨਾਲ ਰਿਸ਼ਤਾ ਬਣਾਉਣਾ ਤੇ ਹਿਰਦੇ ਦਾ ਹੀ ਬਣੇਗਾ, ਅੰਦਰੋਂ ਨਿਕਲੇ। ਵਾਹ ਵਾਹ ਹਿਰਦੋਂ ਨਿਕਲੇ, ਮੂੰਹ ਤੋਂ ਵੀ ਵਾਹ ਵਾਹ ਉਚਾਰਨ ਕਰਾਂ। ਭਾਈ ਬੰਨੂ ਸਾਹਿਬ ਨੇ ਇਹ ਗੱਲ ਦਾ ਬੜਾ ਹੀ ਸੁੰਦਰ ਜਵਾਬ ਦਿੱਤਾ ਸੀ। ਇੱਕ ਸਿੱਖ ਨੇ ਪੁੱਛ ਲਿਆ ਪਾਤਸ਼ਾਹ, ਇਹ ਜਿਹੜਾ ਬਚਨ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ, ਇੱਕ ਜ਼ਰਾ ਇਹਦੀ ਵਿਆਖਿਆ ਕਹਿਣ ਲੱਗੇ, ਵਿਆਖਿਆ ਕੀ ਇਹਦੀ ਕਰਨੀ ਤੈਨੂੰ ਵਿਖਾ ਦਿੰਦੇ। ਚੰਗਾ ਹੈ ਕਿ ਆਪ ਦੱਸਣ ਨਾਲੋਂ ਇੱਕ ਸਿੱਖ ਮਿਲਾ ਦਿਆਂ, ਤਾਂ ਕਿ ਤੈਨੂੰ ਪਤਾ ਲੱਗੇ ਕਿ ਗੁਰੂ ਤੋਂ ਜਿਹੜੇ ਦੀਵੇ ਜਗੇ ਨੇ, ਗੁਰੂ ਦੇ ਕੋਲ ਆ ਕੇ ਜਿਨ੍ਹਾਂ ਨੂੰ ਸਿੱਖੀ ਮਿਲੀ, ਸਿੱਖਾਂ ਦੇ ਕੋਲੋਂ ਵੀ ਇਹ ਦਾਤ ਮਿਲਦੀ ਹੈ। ਜਾ ਭਾਈ ਬੰਨੂ ਕੋਲ, ਮਾਂਗਟ ਚਲਾ ਜਾ। ਆਇਆ ਆਉਂਦੇ ਆਉਣਾ ਪੁੱਛਿਆ ਜਲ ਪਾਣੀ ਕੋਈ ਸੇਵਾ ਦੱਸ ਸਿੱਖਾ ਗੁਰੂ ਕੋਲੋਂ। ਕਹਿਣ ਲੱਗਾ ਜੇ ਸੇਵਾ ਬਾਅਦ ਵਿੱਚ, ਪਹਿਲੇ ਮੇਰੇ ਮਨ ਦੀ ਭੁੱਖ ਮੁਕਾਓ। ਮਨ ਦੀ ਇਹ ਜਵਾਬ ਨਾ ਮਿਲੇ, ਆ ਭੁੱਖ ਨਾ ਮਿੱਟੀ ਤੇ ਸ਼ੱਕ ਕੇ ਕੀ ਕਰਾਂਗਾ। ਅੱਗੇ ਦੱਸ, ਗੁਰਮੁਖ ਰੋਮ ਰੋਮ ਹਰ ਧਿਆਵੇ, ਰੋਮ ਰੋਮ ਕਿਵੇਂ ਧਿਆਵੇ? ਇਹ ਸਾਨੂੰ ਵਪਾਰੀ ਘਿਓ ਦਾ ਵਪਾਰ ਚੱਲਦਾ ਸੀ, ਕਹਿਣ ਲੱਗੇ ਅੰਦਰ ਚਲਾ ਜਾ, ਘੜੇ ਨਹੀਂ ਕੁਛ, ਮੂੰਹ ਬੰਦ ਨੇ ਕੱਪੜੇ ਨਾਲ ਬੰਨੇ ਨੇ ਤੇ ਖੋਲੀ ਨਾ, ਬਿਨਾਂ ਖੋਲਿਆ ਘਿਓ ਦਾ ਚੁੱਕ ਕੇ ਲਿਆ, ਪਾਣੀ ਦੇ ਵੀ ਨੇ ਵੇਖ ਕੇ ਲਿਆਈ, ਘਿਓ ਦਾ ਘੜਾ ਚੁੱਕ ਲਿਆ ਆ। ਕਹਿਣ ਲੱਗੇ ਮੂੰਹ ਖੋਲਿਆ? ਕਹਿਣ ਲੱਗਾ ਜੀ ਨਹੀਂ। ਤੇ ਪਤਾ ਕਿਵੇਂ ਲੱਗਾ? ਕਹਿਣ ਲੱਗਾ ਮੁਸਾਮਾ ਰਾਹੀਂ ਥੰਧਿਆਈ ਬਾਹਰ ਆਈ, ਤੇ ਮੈਂ ਸਮਝੀ ਅੰਦਰ ਘਿਓ ਹੋਵੇਗਾ। ਕਹਿਣ ਲੱਗੇ ਘੜੇ ਦੇ ਅੰਦਰ ਘਿਓ ਸੀ ਤੇ ਮੁਸਾਮਾ ਰਾਹੀਂ ਥੰਧਿਆਈ ਬਾਹਰ ਆਈ, ਹਿਰਦੇ ਵਿੱਚ ਪਰਮਾਤਮਾ ਹੋਵੇਗਾ ਤੇ ਰੋਮ ਰੋਮ ਰਾਹੀਂ ਬਾਹਰ ਕੀ ਨਿਕਲੇਗਾ। ਕਹਿਣ ਲੱਗਾ ਤਸੱਲੀ ਹੋ ਗਈ, ਜੜਾਂ ਚ ਪਾਣੀ ਪੈ ਜਾਏ ਪੱਤਿਆਂ ਤੱਕ ਪਹੁੰਚ ਜਾਏਗਾ। ਇੱਥੇ ਕਿਹਾ ਹਿਰਦਿਓਂ ਉਚਾਰਦੇ ਨੇ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ। ਜਿਨ੍ਹਾਂ ਦੇ ਦਿਲੋਂ ਨਿਕਲੀ ਸੰਸਾਰ ਦਾ, ਉਹਨਾਂ ਕੋਈ ਸਵਾਰ ਕੇ ਰੱਖ ਦਿੱਤਾ। दिल से जो बात निकलती है असर रखती है, पर नहीं उदे खंभ ते नहीं, पर नहीं ताक ते परवाज मगर रखती है। उडारी दी ताकत तो रख दी है, दूसरे दे हिरदे तक पहुंच जांदी है, हिरदियों निकली हुई गल। ते क्या हिरदियों में मैं वाहिगुरु उचारा और मेरे मुंह तो भी यह उचारण होवे, दिल ते जुबान एक हो जा। हम ब दिल यादे खुदा हम बर जुबान, ई जुबान दिल शुद्ध दिल शुद्ध जुबान। दिल जुबान हो गया, जुबान दिल बन गया, एक हो गया तनो मनो उचारण हो गया। हां जी
नानक वाहो वाहो जो कर है।
साहब कहते ने जो भी इस देश दे वासी ने जेड़े बेअंत बेअंत करते उसकी सिफत सलाह करते हैं,
हो तन मन तिन को देओ।
इहदा मुल मेरे कोल होर ते कुछ नहीं, चलो पैसा कोल कोई ना होवे, तन ते साडे कोल है ना, मन ते है ना। कहंदे ने जो कोल है मैं सब कुछ ही रख दिया, मैं तन भी उसकी भेटा कर देवा, मन भी कर दिया कि तू रब की सिफत सलाह कर रहे हैं और वाह वाह दे देश विच के बेअंत है बेअंत है। तेरे कोल होमे नहीं, तेरे कोल सिर्फ नाम है, होमे नाम है नाल विरोध है, दोए ना बस है कठाए। जे गिनती मिनती होगी मैनू पता इन्ना कै फिर ते हंकार होवेगा, पर जे पता ही कोई नहीं कितों शुरू होंदा कित्थे तक है। मैनू था मिल जाए सवाल है अपना कि मैं लीन हो जा, मैं चरण शरण प्राप्त कर लवा, मैं उन्होंने तन भी दे दया, मन भी भेटा कर देव। हां जी
मोहल्ला तीजा।
यह श्लोक भी अगे साहिब गुरु अमरदास जी का है,
वाहो वाहो साहिब सच है अमृत जा का नाओ।
वो साहिब है सच्चा, सच्चा वो है जो सदा है। इस संसार विच कदी कुछ होंदा है कदी नहीं होंदा, मकान कदी होंदे ने कदी नहीं होंदे। कहने इत्थे रड़ा मैदान सी, इन्नियां कोठियां बन गईयां, पर याद रखना एक दिन फिर नहीं रहन गईयां। हस तो जाए सो रोवत आवै, रोवत जाए सो हसै। हुणे बंदा हसदा आउंदा सी रोंदा जांदा, रोंदा आउंदा सी हसदा जांदा। बस तो होए होए सो उजर, उजर होए सो बसे। अनेकां वार उजाड़ां वस्तियां बनियां ते वस्तियां उजाड़ बन गए, पर परमात्मा बारे नहीं कह सकते कि कदी हुंदा ते कदी नहीं हुंदा। नहीं, आद सच जुगाद सच है भी सच, नानक हो सी भी सच। कहंदे ने ओ वाह वाह जिस नूं कहने आ, ओ साहिब है मालक है सदा रहन वाला है, ओ ते सदा रहन वाला है, उसका नाम उसकी महिमा करदे हन। हां जी
जिन सेविया तिन फल पाया।
अमृत जांका नाम, उसका नाम है अमृत है, उसका नाम भी मौत तो रहत अमर कर देंदा है जिसने सेविया। सेवन का इत्थे अर्थ की है, शरीर तो है नहीं भी मैं पैर ही दबा देंदा, शरीर है नहीं कोई कपड़ा ही दे देंदा, शरीर है ही नहीं कोई भोजन दे देंदा। फिर उस दी सेवा एक ही रह जाती है सिमरना। सेवन का अर्थ गुरमत दे विद्वाना ने इसे लिए सिमरन किया कि जिन्ना ने उसनू याद किया सिमरन किया उन्हें फल पाया है।
तेन बलिहार जाओ,
मैं सिमरन करन वालियां दे कुर्बान जाना हाँ, कुर्बाने जाओ मेहरबाना हाँ, कुर्बाने जाओ हाँ, कुर्बाने जाओ। तिना कह लैन जो तेरा नाओ, लैन जो तेरा नाओ, तिना कह हाँ सद कुर्बाने जाओ, मैं उन्हां तो बलिहार जांदा हाँ।
वाहो वाहो गुणी निदान है।
वाह वाह, परमात्मा बेअंत है आश्चर्य है ते गुणा दा खजाना है।
जिसनो दे सुखाए,
गुण ते बेअंत ने पर प्राप्त कौन करदा है, जिसनु आप देवे। दाते दात रखी हथ अपने, जिस पावे तिस देई, जेड़ा पाउंदा उसनु ओ दे देंदा, ओ गुणा दा खजाना है।
वाहो वाहो जल थल भरपूर है,
वो पानी विच भी है, खुशकी ते भी है, आकाश विच भी, हर थां ते पूर्ण है। ਕੋਈ ਥਾਂ ਐਸੀ ਨਹੀਂ ਬਚਦੀ ਜਿੱਥੇ ਪਰਮਾਤਮਾ ਨਾ ਹੋਵੇ।
ਗੁਰਮੁਖ ਪਾਇਆ ਜਾਏ।
ਹੁਣ ਸਵਾਲ ਇਹ ਹੈ, ਜਦੋਂ ਸੁਣਨੇ ਆ ਹਰ ਥਾਂ ਤੇ ਹੈ, ਕੋਈ ਥਾਂ ਖਾਲੀ ਨਹੀਂ, ਫਿਰ ਪਾਇਆ ਕਿਉਂ ਨਹੀਂ ਜਾਂਦਾ? ਦਿਸ ਹੈ, ਸੁਣੀਏ, ਜਾਣੀਏ, ਸੌ ਨਾ ਪਾਇਆ ਜਾਏ। ਸਾਹਿਬ ਕਹਿੰਦੇ ਨੇ ਪਾਇਆ ਇਸ ਲਈ ਨਹੀਂ ਜਾਂਦਾ, ਉਹ ਕਸਰ ਕੋਈ ਰੋਕ ਹੈ ਤੇ ਤੇਰੇ ਵੱਲੋਂ ਹੈ, ਉਸ ਵੱਲੋਂ ਨਹੀਂ। ਅੱਠੇ ਪੈਰ ਹਰ ਵੇਲੇ ਉਹ ਮਿਲਣ ਵਾਸਤੇ ਤਿਆਰ ਹੈ, ਬਾਹਾਂ ਖਿਲਾਰ ਕੇ ਉਹ ਤੇ ਜਿਵੇਂ ਬੱਚੇ ਨੂੰ ਮਾਂ ਉਡੀਕਦੀ ਹੈ, ਇੰਜ ਉਡੀਕਦਾ ਪਿਆ। ਸਾਡੇ ਵੱਲੋਂ ਫਰਕ ਕੀ ਹੈ? ਉਹ ਕਹਿੰਦੇ ਨੇ ਆ ਜਾ, ਆ ਬੇਟਾ ਮੇਰੇ ਕੋਲ ਆ, ਪਰ ਅਸੀਂ ਪਤਾ ਕੀ ਸੋਚਨੇ, ਕਹਿੰਦੇ ਆਵਾਂਗਾ ਜ਼ਰੂਰ ਪਰ ਜੇ ਘਰ ਵੀ ਨਾਲ ਹੀ ਲੈ ਕੇ ਆਵਾਂਗਾ, ਆਵਾਂਗਾ ਜ਼ਰੂਰ ਤੇਰੇ ਸੱਚਖੰਡ ਜ਼ਮੀਨ ਵੀ ਨਾਲ ਹੀ ਜਾਏ, ਕਿਵੇਂ ਛੱਡ ਆਵਾਂ, ਘਰ ਵੀ ਲੈ ਆਵਾਂ। ਰਾਜੇ ਹਰੀਚੰਦ ਦੀ ਕਥਾ ਤੁਸੀਂ ਸੁਣੀ ਹੋਵੇ, ਮੁਬਾਰਕ ਨਹੀਂ ਤੇ ਮੈਂ ਇੱਕ ਮਿੰਟ 'ਚ ਕਹਿ ਦਿਆਂ। ਰੱਬ ਨੇ ਬੁਲਾ ਲਿਆ ਹਰੀਚੰਦ, ਆ ਕਹਿਣ ਲੱਗਾ ਜੀ ਨਗਰੀ ਨਾਲ ਹੀ ਆਵੇਗੀ, ਕਹਿਣ ਲੱਗੇ ਆ ਜਾ, ਪਰ ਇੱਕ ਸ਼ਰਤ ਹੈ, ਨਕਰੀ ਨਾਲ ਲੈ ਆ, ਪਰ ਜੇ ਕੋਈ ਰਸਤੇ 'ਚ ਬੋਲ ਪਿਆ ਤੇ ਉੱਥੇ ਹੀ ਅਟਕ ਜਾਓਗੇ। ਕਹਿਣ ਲੱਗਾ ਕੋਈ ਗੱਲ ਨਹੀਂ। ਹੁਣ ਜਦੋਂ ਤੁਰੇ ਤੇ ਉਹ ਨਗਰ ਵਿੱਚ ਤੇ ਜਾਨਵਰ ਵੀ ਸਨ, ਗਧੇ ਵੀ ਸਨ, ਇੱਕ ਗਧਾ ਵੀ ਚੱਲ ਪਿਆ ਜੀ, ਗਧਾ ਸੱਚਖੰਡ ਨੂੰ ਚੱਲੇ, ਕਮਾਲ ਗੱਲ ਹੈ। ਹੁਣ ਇਹਦੇ ਬੋਲਣ ਦਾ ਵੀ ਕੋਈ ਟਾਈਮ, ਬੰਦਿਆਂ ਨੂੰ ਤੇ ਸਮਝਾ ਲਿਆ ਬੋਲਿਓ ਨਾ ਭਲਿਓ ਲੋਕੋ, ਬੋਲੇ ਤੇ ਸੱਚਖੰਡ ਨਹੀਂ ਪਹੁੰਚ ਸਕਦੇ, ਹੁਣ ਗਧੇ ਨੂੰ ਕੌਣ ਸਮਝਾਏ। ਉਹ ਅੱਧ 'ਚ ਗਏ ਤੇ ਗਧਾ ਹਿੰਗਣ ਲੱਗ ਪਿਆ, ਉੱਥੇ ਹੀ ਅਟਕ ਗਏ, ਨਾ ਉਹ ਚਾਰਾ ਅੱਗੇ ਜੋਗਾ ਨਾ ਪਿੱਛੇ ਜੋਗਾ। ਚਲੋ ਕੋਈ ਦੇਸ਼ ਵੀਜ਼ਾ ਨਾ ਦੇਵੇ, ਡਿਪੋਰਟ ਹੀ ਕਰੇ, ਪਿੱਛੇ ਤੇ ਭੇਜੇ, ਉਹ ਪਿੱਛੇ ਵੀ ਨਹੀਂ ਆਏ। ਕਦੀ ਕਦੀ ਉਹ ਹਰ ਚੰਦੌਰੀ ਬਣ ਜਾਂਦੀ ਬੱਦਲਾਂ ਦੀ, ਕਹਿੰਦੇ ਆ ਹਰੀਚੰਦ ਦੀ ਨਗਰੀ ਹੈ। ਬੰਦਾ ਆਪਣੀ ਹਉਮੈ ਨਾਲ ਲੈ ਕੇ ਜਾਣਾ ਚਾਹੁੰਦਾ, ਉਹ ਕਹਿੰਦੇ ਨੇ ਹਉਮੈ ਨੂੰ ਇੱਥੇ ਥਾਂ ਨਹੀਂ, ਮੇਰੇ ਕੋਲ ਆਉਣਾ ਹੀ ਤੇ ਮੇਰਾ ਬਣ ਕੇ ਆ, ਕੇਵਲ ਮੇਰਾ ਬਣ ਕੇ ਆ, ਸਭ ਕੁਝ ਛੱਡ ਕੇ ਆ। ਹੱਦ ਹੋ ਗਈ, ਜਿਸ ਦੇ ਘਰ ਵਿੱਚ ਜਾਵਾਂਗੇ ਉਹ ਸਾਨੂੰ ਗੁਜ਼ਾਰੇ ਜੋਗਾ ਕੁਛ ਨਾ ਦੇਵੇਗਾ, ਏਡਾ ਵੱਡਾ ਮਾਲਕ ਹੈ। ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਪਰ ਬੰਦੇ ਨੇ ਜੋ ਇਕੱਠਾ ਕੀਤਾ ਵੱਡੀ ਮੁਸੀਬਤ ਇਹ ਹੈ, ਛੱਡ ਕੇ ਕਿਵੇਂ ਜਾਵਾਂ, ਛੱਡਣਾ ਹਾਲੀ ਪੈਣਾ ਹੈ। ਇਹ ਸਭ ਕੁਝ ਬੰਦਾ ਭਲੀ ਭਾਂਤ ਜਾਣਦਾ। ਸਾਹਿਬ ਜੀ ਕਹਿੰਦੇ ਨੇ ਇਹ ਗੁਰੂ ਇੱਕ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ, ਹਉਮੈ ਪਹਿਲੇ ਹੀ ਤੋੜ ਦਿੰਦਾ, ਕਹਿੰਦਾ ਤੇਰਾ ਕੁਛ ਵੀ ਨਹੀਂ, ਸੋਈ ਵੀ ਨਾਲ ਨਹੀਂ ਜਾਣੀ। ਜਿਵੇਂ ਦੁਨੀ ਚੰਦ ਨੂੰ ਸਮਝਾ ਦਿੱਤਾ ਸੀ, ਇਹ ਅਕਲ ਆ ਜਾਏ ਨਾ ਜਿਸ ਨੂੰ ਸੂਈ ਵੀ ਨਾਲ ਨਹੀਂ ਜਾਣੀ, ਉਹ ਤੇ ਹੁਣੇ ਹੀ ਰੱਬ ਬਣ ਜਾਏ। ਪਰਮਾਤਮਾ ਸਭ ਥਾਵਾਂ ਤੇ ਹੈ, ਭਰਪੂਰ ਹੈ, ਪਰ ਪਾਇਆ ਜਾਂਦਾ ਕਿਵੇਂ? ਗੁਰੂ ਦੀ ਮਤ ਨਾਲ, ਗੁਰੂ ਹਉਮੈ ਮੁਕਾਉਂਦਾ ਹੈ। ਹਾਂਜੀ,
ਵਾਹੋ ਵਾਹੋ, ਗੁਰਸਿੱਖ ਨਿਤ ਸਭ ਕਰੋ।
ਕਹਿੰਦੇ ਨੇ ਗੁਰਸਿੱਖੋ ਉਸ ਦੀ ਸਿਫਤ ਸਲਾਹ, ਉਹਨੂੰ ਵਾਹ ਵਾਹ ਬੇਅੰਤ ਬੇਅੰਤ। ਇਹ ਨਾ ਵੇਖੋ ਕਿਹੜੇ ਵੇਲੇ ਕਰਾਂ, ਕਿਹੜੇ ਵੇਲੇ ਭੁੱਖ ਲੱਗੀ ਹੋਵੇ। ਮੇਰਾ ਖਿਆਲ ਕਦੀ ਅਸੀਂ ਟਾਈਮ ਦਾ ਫਿਕਰ ਨਹੀਂ ਕੀਤਾ, ਇਹ ਵੀ ਨਹੀਂ ਫਿਕਰ ਕੀਤਾ ਕਿ ਇੱਜ਼ਤ ਹੈ ਜਾਂ ਬੇਇੱਜ਼ਤੀ ਹੈ, ਭੁੱਖੇ ਖਾਵਤ ਲਾਜ ਨਾ ਆਵੇ। ਲੇਕਿਨ ਕਹਿੰਦੇ ਨਿਤਨੇਮ ਦਾ ਟਾਈਮ ਲੰਘਿਆ ਜੀ, ਹੁਣ ਕਰੀਏ ਕਿ ਨਾ ਕਰੀਏ, ਇਹ ਤੇ ਐਵੇਂ ਮਨ ਦੀਆਂ ਹੁਜਤਾਂ ਨੇ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਵਕਤ ਹੋਏ, ਅਣ ਦਿਨ ਨਾਮੇ ਰਤਿਆਂ ਸੱਚੇ ਸੱਚੇ ਸੋਏ, ਜਿਸ ਵੇਲੇ ਵੀ ਮਰਜ਼ੀ ਕਰ। ਪਿਆਰ ਬੱਚੇ ਨਾਲ ਪਿਆਰ ਕਰਨ ਦਾ ਕੋਈ ਸਮਾਂ ਤੇ ਰੱਬ ਨਾਲ ਪਿਆਰ ਕਰਨ ਦੇ ਸਮੇਂ ਲੱਭਣਾ ਪਏ ਹਰ ਵੇਲੇ। ਕਹਿੰਦੇ ਨੇ ਸਦਾ ਵਾਸਤੇ ਹੀ ਵਾਹ ਵਾਹ ਆਖੋ ਗੁਰਸਿੱਖੋ। ਹਾਂਜੀ,
ਗੁਰ ਪੂਰੇ ਵਾਹੋ ਵਾਹੋ ਭਾਵੈ।
ਗੁਰੂ ਪੂਰੇ ਨੂੰ ਇਹ ਸਿਫਤ ਸਲਾਹ, ਪਰਮਾਤਮਾ ਨੂੰ ਵੱਡਾ ਵੱਡਾ ਕਹਿਣਾ, ਬੇਅੰਤ ਬੇਅੰਤ ਕਹਿਣਾ, ਗੁਰੂ ਨੂੰ ਇਹ ਬੜਾ ਚੰਗਾ ਲੱਗਦਾ ਹੈ।
ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ।
ਕਹਿੰਦੇ ਨੇ ਜੋ ਮਨ ਕਰਕੇ ਚਿੱਤ ਕਰਕੇ ਉਸ ਨੂੰ ਬੇਅੰਤ ਬੇਅੰਤ ਆਖਦੇ, ਉਸ ਦੀ ਸਿਫਤ ਕਰਦੇ ਹਨ।
ਇਸ ਜਮ ਕੰਕਰ ਨੇੜ ਨਾ ਆਵੇ।
ਕੰਕਰ ਤਾਂ ਕਿਹਾ ਕਿ ਕੰਡਾ ਜਿਵੇਂ ਚੁਭਦਾ ਰਹਿੰਦਾ ਪੈਰ ਚ, ਉਹਨਾਂ ਨਾਲ ਕੱਢੋ ਰੜਕਦਾ ਰਹਿੰਦਾ, ਜਮ ਰੜਕਦਾ ਹੀ ਰਹਿੰਦਾ, ਦੁੱਖ ਦਿੰਦਾ ਹੀ ਰਹਿੰਦਾ, ਜਮ ਕੰਕਰ ਉਸ ਦੇ ਨੇੜੇ ਨਹੀਂ ਆ ਸਕਦਾ। ਕਿੰਕਰ ਦਾ ਅਰਥ ਦਾਸ ਵੀ ਕੀਤਾ, ਦਾਸ ਜੰਮਦਾ ਦੂਤ ਉਸਦੇ ਨੇੜੇ ਨਹੀਂ ਆ ਸਕਦਾ। ਹਾਂਜੀ,
ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ।
ਹਰੀ ਜੀ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਸਦੀ ਬਾਣੀ ਉਸਦੀ ਸਿਫਤ ਸਲਾਹ ਇਹ ਵੀ ਸੱਚੀ ਹੈ, ਸਦਾ ਥਿਰ ਰਹਿਣ ਵਾਲੀ ਹੈ।
ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਨੀ।
ਸਤਿਗੁਰੂ ਕੋਲੋਂ ਪਤਾ ਲੱਗਦਾ ਸੱਚ ਕੀ ਹੈ ਝੂਠ ਕੀ ਹੈ, ਨਾਲ ਜਾਣ ਵਾਲਾ ਕੀ ਹੈ ਰਹਿ ਜਾਣ ਵਾਲਾ ਕੀ ਹੈ, ਉਹਨੂੰ ਕਬੂਲ ਕੀ ਹੈ ਉਸਨੂੰ ਕੀ ਨਹੀਂ ਪਾਉਂਦਾ, ਇਹ ਗੁਰੂ ਕੋਲੋਂ ਹੀ ਆ ਕੇ ਪਤਾ ਲੱਗਦਾ ਹੈ। ਔਰ ਸਹਿਜ ਰਾਹੀਂ ਪ੍ਰਮਾਤਮਾ ਵੀ ਸਮਾਈ ਹੋ ਜਾਂਦੀ ਹੈ।
ਅਣ ਦਿਨ ਜਾਗੈ ਨਾ ਸਭ ਹੈ ਜਾਗਤ ਰਹਿਣ ਵਿਹਾਨੀ।
ਠੀਕ ਗੱਲ ਧਿਆਨ ਚ ਲੈ ਲੈਣੀ, ਇਹ ਨਾ ਭੁਲੇਖਾ ਖਾ ਜਾਣਾ ਕਿ ਸਰੀਰਕ ਨੀਂਦ ਵੱਲੋਂ ਸਤਿਗੁਰੂ ਰੋਕ ਰਹੇ ਨੇ। ਤਿੰਨ ਗੱਲਾਂ ਸਰੀਰ ਨੂੰ ਚਾਹੀਦੀਆਂ, ਨਹੀਂ ਤੇ ਬੰਦਾ ਬਿਮਾਰ ਹੋ ਜਾਏਗਾ ਔਰ ਛੇਤੀ ਮਰੇਗਾ। ਪਹਿਲੀ ਗੱਲ ਖੁਰਾਕ ਠੀਕ, ਭੋਜਨ ਠੀਕ, ਦੂਸਰੀ ਨੀਂਦ ਠੀਕ, ਤੀਸਰੀ ਐਕਸਰਸਾਈਜ਼। ਇਹ ਨਾਨਾ ਤਿੰਨੇ ਹੋਣਗੀਆਂ ਤੇ ਬੰਦਾ ਸਰੀਰ ਦਾ ਵੈਰੀ ਹੈ। ਹਾਂ, ਇਹ ਜਿਹੜੀ ਨੀਂਦ ਦਾ ਜ਼ਿਕਰ ਕਰ ਰਹੇ ਨੇ ਉਹ ਹੈ ਮਨ ਦੀ ਨੀਂਦ, ਮਾਇਆ ਦੇ ਮੋਹ ਵਿੱਚ ਸੌਣਾ। ਰਾਤ ਤੇ ਸੌਂਦੇ ਹਾਂ ਅਸੀਂ, ਸੰਗਤ ਵਿੱਚ ਵੀ ਸੌਂ ਜਾਂਦੇ ਹਾਂ। ਭਾਈ ਗੋਪਾਲੇ ਦਾ ਮਨ ਘੋੜੇ ਦੇ ਸੁਪਨੇ ਲੈਣ ਲੱਗ ਪਿਆ, ਜਪਜੀ ਪੜ੍ਹਦਾ, ਮੁੱਲਾ ਨਮਾਜ਼ ਪੜ੍ਹਦਾ, ਘੋੜੀ ਵਛੇਰੀ ਦੀ ਰਾਖੀ ਕਰ ਰਿਹਾ ਸੀ, ਘਰ ਇੱਥੇ ਹੀ ਬੈਠੇ ਸੁਪਨਾ ਲੈ ਸਕਦੇ ਹਾਂ। ਇਹ ਮਾਇਆ ਦੇ ਮੋਹ ਦੇ ਵਿੱਚੋਂ ਕਿਹਾ ਜਾਗਣਾ, ਉਹ ਸੁਚੇਤ ਰਹਿੰਦੇ ਨੇ, ਅਣਦਿਨ ਜਾਗਦੇ ਨੇ, ਸੌਂਦੇ ਨਹੀਂ, ਭਾਵ ਗਾਫਲ ਨਹੀਂ ਹੁੰਦੇ, ਰੱਬ ਦੀ ਯਾਦ ਨਹੀਂ ਭੁਲਾਉਂਦੇ ਤੇ ਜਾਗਦੇ ਜੀਵਨ ਰੂਪੀ ਰਾਤ ਬਤੀਤ ਹੁੰਦੀ ਹੈ। ਕਹੇ ਨਾਨਕ ਸੇ ਜਨ ਜਾਗੈ ਜਿਨ੍ਹਾਂ ਹਰ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ। ਇਹ ਨੀਂਦ ਬੜੀ ਪਿਆਰੀ ਹੈ, ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਫਿਰ ਮਿਲੇ ਆ। ਇੱਥੇ ਜਾਗਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ, ਨੀਂਦ ਹੈ ਗੁਰਮੁਖ ਸਮਣ ਸਮਾਧ ਹੈ, ਆਪੇ ਆਪਣਾ ਥਾਪੋ ਥਾਪੇ। ਉਹ ਤੇ ਸੁੱਤੇ ਹੋਏ ਵੀ ਜਾਗਦੇ ਨੇ, ਸੁੱਤੇ ਵੀ ਰੱਬ ਦੀ ਯਾਦ ਵਿੱਚ ਨੇ, ਉਹ ਸਦਾ ਵਾਸਤੇ ਹੀ ਜਾਗਦੇ ਹਨ। ਹਾਂਜੀ,
ਗੁਰਮਤੀ ਹਰ ਰਸ ਚਾਖਿਆ,
ਗੁਰੂ ਦੀ ਮੱਤ ਨਾਲ ਉਹਨਾਂ ਸਵਾਦ ਚੱਕਿਆ। ਨਾਮ ਮੂੰਹ ਤੋਂ ਲੈ ਦਿੰਦੇ ਹਾਂ ਪਰ ਰਸ ਆਇਆ ਕਿਸੇ ਭਾਗਾਂ ਵਾਲੇ ਨੂੰ। ਸ਼ਬਦ ਦੀਪਕ ਵਰਤੇ ਤਿਉਂ ਲੋਏ, ਜੋ ਚਾਖੈ ਸੋ ਨਿਰਮਲ ਹੋਏ। ਉਹਨਾਂ ਨੂੰ ਇਹ ਸਵਾਦ ਆ ਗਿਆ, ਜਿਨ ਚਾਖਿਆ ਤਿਸੇ ਆਇਆ ਸਾਧ, ਚਾਖ ਤੋਂ ਹੋਏ ਰਹੇ ਬਿਸਮਾਦ, ਉਹ ਬਿਸਮਾਦ ਹੋ ਗਏ। ਹਾਂਜੀ,
ਛੇ ਪੁੰਨ ਪ੍ਰਾਣੀ,
ਉਹ ਪ੍ਰਾਣੀ ਪੁੰਨ ਪਾਪ ਪਲੇ ਨੇ, ਜੀਵਨ ਵਿੱਚ ਪੁੰਨ ਪੁੰਨ ਬਣ ਜਾਏ, ਪਾਪ ਮੁੱਕ ਜਾਏ, ਐਸਾ ਉਹਨਾਂ ਦਾ ਹੁੰਦਾ ਹੈ।
ਬਿਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ।
ਅਜਾਣ ਹੁੰਦਾ ਬੇਸਮਝ, ਕਿ ਜਾਣਦਾ ਹੋਇਆ ਵੀ ਨਹੀਂ ਜਾਣਦਾ, ਉੱਥੇ ਪਚ ਕੇ ਮਰ ਗਏ, ਗਲ ਗਏ, ਸੜ ਗਏ। ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨਹੀਂ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਆ ਨ ਕਰ ਪ੍ਰਗਟ ਆਖ ਸੁਣਾ, ਮਨ ਕਰਦਾ ਹੁਜ ਤਾਂ ਕਹਿੰਦੇ ਜੋ ਗੁਰੂ ਦੱਸਦਾ ਉਹ ਤੇ ਮੈਨੂੰ ਵੀ ਪਤਾ। ਛੋਟੀ ਜਿਹੀ ਇੱਕ ਗੱਲ ਹੋ ਇਤਿਹਾਸਕ ਸਮਝੀਏ, ਸਮਾਪਤੀ ਕਰਾਂ। ਭਾਈ ਦਾਨ ਸਿੰਘ ਨੇ ਸੇਵਾ ਤੇ ਬੜੀ ਕੀਤੀ। ਇਹ ਚਾਰ ਕਬੀਲੇ ਸਨ ਇੱਧਰ ਬਰਾੜਾਂ ਦੇ, ਛੱਤੇਵਾਣਾ ਦੇ ਪਿੰਡ ਸੀ। ਸਤਿਗੁਰੂ ਕਹਿਣ ਦਾਨੇ ਅੰਮ੍ਰਿਤ ਪਾਨ ਕਰਦਾ। ਇਹ ਲੱਗਾ ਜੀ ਮਹਾਰਾਜ ਤੁਹਾਡੇ ਹੀ ਆ, ਸੇਵਾ ਕਰਨੇ ਹੀ ਆ, ਤਨ ਮਨ ਤੁਹਾਡਾ ਤੇ ਹੋਰ ਅੰਮ੍ਰਿਤ ਪਾਨ ਕਰਕੇ ਕੀ ਲੈਣ। ਕਹਿਣ ਲੱਗੇ ਤੈਨੂੰ ਇੱਕ ਗੱਲ ਦੱਸਾਂ, ਅੰਮ੍ਰਿਤ ਪਾਨ ਕਰੇ ਤੈਨੂੰ ਉਹ ਚੀਜ਼ ਮਿਲੇਗੀ ਜਿਹੜੀ ਹੋਰ ਥਾਂ ਨਹੀਂ ਮਿਲਣੀ। ਕਹਿਣ ਲੱਗੇ ਕੀ? ਕਹਿਣ ਲੱਗੇ ਮੇਰੀ ਖੁਸ਼ੀ ਮਿਲੇਗੀ, ਬਾਕੀ ਗਿਆਨ ਧਿਆਨ ਛੱਡ। ਬਸ ਇੱਕ ਗੱਲ ਨੂੰ ਹੀ ਸਮਝ ਗਿਆ। ਕਹਿਣ ਲੱਗਾ ਦਸ਼ਮੇਸ਼ ਤਾਂ ਤੁਹਾਡੀ ਖੁਸ਼ੀ ਮਿਲੇ ਨਾ, ਜਿਵੇਂ ਮਿਲੇ ਮੈਂ ਜੋ ਆਖੋ ਕਰਨ ਵਾਸਤੇ ਤਿਆਰ ਹਾਂ। ਉਹ ਹਨੂੰਮਾਨ ਨੇ ਪੁੱਛ ਲਿਆ, ਸੀਤਾ ਮਾਤਾ ਸੰਦੂਰ? ਕਹਿਣ ਲੱਗੀ ਰਾਮ ਖੁਸ਼ ਹੁੰਦੇ ਨੇ। ਕਹਿਣ ਲੱਗਾ ਲਓ, ਐਵੇਂ ਮੱਥੇ ਤੇ ਇੰਨਾ ਕਲਾਨੀ ਪਏ, ਸਾਰੇ ਸਰੀਰ ਨੂੰ ਹੀ ਮਲ ਲਿਆ। ਕਹਿਣ ਲੱਗੇ ਗੱਲ ਤੇ ਹੈ ਪਿਆਰੇ ਦੀ ਖੁਸ਼ੀ ਦੀ, ਦਸ਼ਮੇਸ਼ ਪਿਤਾ ਤੁਸੀਂ ਖੁਸ਼ ਹੋ ਜਾਓ ਜੋ ਆਖੋ ਕਰਨ ਲਈ। ਕਹਿਣ ਲੱਗੇ ਅੰਮ੍ਰਿਤ ਪਾਨ ਕਰ। ਕਦੀ ਇੰਨੀ ਕੁ ਗੱਲ ਬਹੁਤੇ ਫਲਸਫੇ ਨਾਲੋਂ ਸਮਝ ਜਾਈਏ ਨਾ, ਅੰਮ੍ਰਿਤ ਪਾਨ ਕਰ ਲਈਏ ਦਸ਼ਮੇਸ਼ ਖੁਸ਼ ਹੋ ਜਾਣਗੇ। ਅੰਮ੍ਰਿਤ ਪਾਣ ਕਰ ਲਈਏ ਰੱਬ ਖੁਸ਼ ਹੋ ਜਾਏਗਾ। ਸਾਡੇ ਕੋਲ ਕਰਮ ਹੀ ਉਹ ਹੋਣਗੇ ਜਿਹੜੇ ਰੱਬ ਨੂੰ ਖੁਸ਼ ਕਰਨ, ਸਾਡੇ ਕੋਲ ਬਚਨ ਹੀ ਉਹ ਨਿਕਲਣਗੇ ਜਿਹੜੇ ਰੱਬ ਨੂੰ ਖੁਸ਼ ਕਰਨ। ਕਹਿੰਦੇ ਨੇ ਯਾਦ ਰੱਖਿਓ, ਜਿਹੜੇ ਬੰਦੇ ਗੁਰੂ ਤੋਂ ਮਹੂਣੇ ਨੇ ਉਹ ਤੇ ਅਣਜਾਣ ਨੇ, ਐਵੇਂ ਪਚ ਮੁਰਦੇ ਨੇ, ਤਰਨਗੇ ਉਹ ਜਿਹੜੇ ਗੁਰੂ ਦੇ ਲੜ ਲੱਗੇ। ਸਤਿਗੁਰੂ ਕਿਰਪਾ ਕਰੇ ਸਾਨੂੰ ਹਮੇ ਅੰਧਲੇ ਅੰਧ ਬਿਖੇ ਬਿਖਰਾ ਤੇ ਕਿਉਂ ਜਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਕੀ ਸੰਗਤ ਖਿਮਾ ਕਰੇ ਮੇਰੇ ਪਾਤਸ਼ਾਹ ਬਖਸ਼ਣ। ਗੁਰੂ ਪਾਤਸ਼ਾਹ ਦਾ ਕੁਟਾਣ ਕੋਟ ਸ਼ੁਕਰ, ਸਮੁੱਚੇ ਸਿੱਖ ਪੰਥ ਦਾ ਧੰਨਵਾਦ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬਾਂ ਦਾ ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਸਰਵਨ ਕਰੋ, ਸਮਾਪਤੀ ਕਰੀਏ।
ਹਾਂਜੀ, ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।